ਸਤਨਾਮ ਧੰਨਵਾਦ ਕੇ ਗੁਰੂ ਨਾਨਕ ਆਰਾਦੇ ਆਠ ਪਹਿਰ ਗੁਣ ਗਾਵਾ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪਰਨਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀਂ ਵਿਸਰਿਆ ਪਰਨਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀਂ ਵਿਸਰਿਆ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਿਤ ਹਰਿਮੰਦਰ ਸਾਹਿਬ ਜੀ ਦੇ ਉਸਰਈਏ ਔਰ ਨਿਮਰਤਾ ਦੇ ਪੁੰਜ ਜਬਰ ਦਾ ਟਾਕਰਾ ਸਬਰ ਤੇ ਭਾਣੇ ਨਾਲ ਕਰਨ ਵਾਲੇ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦਾ ਸ਼ਹਾਦਤ ਪੁਰਬ ਸ਼ਹੀਦੀ ਦਿਵਸ ਆਪ ਜੀ ਮਨਾ ਰਹੇ ਹੋ। ਹੁਣੇ ਹੀ ਆਪ ਜੀ ਨੇ ਸਾਡੇ ਅਤਿ ਸਤਿਕਾਰਯੋਗ ਬਜ਼ੁਰਗ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਪਰਵਾਨਾ ਉਹਨਾਂ ਪਾਸੋਂ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਰਚਨਾ ਹੁਨਹੇ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ ਔਰ ਇਹ ਮਹਾਨ ਸਤਿਕਾਰਯੋਗ ਬਜ਼ੁਰਗ ਜਿਨ੍ਹਾਂ ਨੇ ਆਪਣੀ ਰਸਨਾ ਰਾਹੀਂ ਆਪਣੇ ਬੋਲਾਂ ਰਾਹੀਂ ਵੀ ਗੁਰੂ ਪੰਥ ਦੀ ਸੇਵਾ ਕੀਤੀ ਔਰ ਕਰ ਰਹੇ ਨੇ ਤੇ ਆਪਣੀ ਕਲਮ ਨਾਲ ਉਸ ਗਿਆਨ ਨੂੰ ਲਿਖਤ ਦਾ ਜਾਮਾ ਪਹਿਨਾਇਆ ਤੇ ਜਿਸ ਨੂੰ ਤਕਰੀਬਨ ਹਰ ਕਥਾਵਾਚਕ ਨੇ ਆਪਣੇ ਜੀਵਨ ਦਾ ਆਧਾਰ ਬਣਾ ਕੇ ਇਹਨਾਂ ਦੀਆਂ ਪੁਸਤਕਾਂ ਵਿੱਚੋਂ ਅਨੇਕਾਂ ਗਿਆਨ ਭਰਪੂਰ ਜਿਹੜੇ ਲੇਖ ਨੇ ਉਹਨਾਂ ਨੂੰ ਪੜ੍ਹਿਆ ਔਰ ਉਹਨਾਂ ਨੂੰ ਵਿਚਾਰਿਆ। ਜ਼ਿੰਦਗੀ ਵਿੱਚ ਮੈਂ ਅਕਸਰ ਕਥਾਵਾਚਕ ਵੀਰਾਂ ਨੂੰ ਬੇਨਤੀ ਕਰਨਾ ਹੁੰਦਾ ਕਿ ਸ਼ਬਦ ਬੋਲ ਲੈਣੇ ਬਹੁਤ ਸੁਖੈਣ ਨੇ, ਆਪਣੇ ਆਪ ਨੂੰ ਮੱਥੇ ਟਿਕਵਾ ਲੈਣੇ, ਅਦਬ ਕਰਾ ਲੈਣਾ ਬਹੁਤ ਆਸਾਨ ਹੈ। ਜੇ ਤੂੰ ਚਾਹਨਾ ਹੈ ਕਿ ਹਰ ਥਾਂ ਤੇ ਮੇਰਾ ਅਦਬ ਹੋਵੇ ਤੇ ਯਾਦ ਰੱਖ, ਆਪਣੇ ਸਿਰ ਦੇ ਉੱਤੇ ਅਦਬ ਦਾ ਤਾਜ ਪਹਿਨਣ ਦਾ ਯਤਨ ਕਰ, ਕਿਸੇ ਦਾ ਅਦਬ ਕਰੇਗਾ ਤੈਨੂੰ ਅਦਬ ਜ਼ਰੂਰ ਮਿਲੇਗਾ। ਪੁਰਾਤਨ ਬਜ਼ੁਰਗਾਂ ਵਿੱਚੋਂ, ਕਥਾਵਾਚਕਾਂ ਵਿੱਚੋਂ ਸਿਰਫ ਕੇਵਲ ਸਾਡੇ ਕੋਲ ਹੁਣ ਪਰਵਾਨਾ ਜੀ ਨੇ, ਇਹਨਾਂ ਤੋਂ ਆਪ ਜੀ ਨੇ ਲਾਹਾ ਲਿਆ ਹੈ ਤੇ ਅਸੀਂ ਅਰਦਾਸ ਕਰਨੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀਰਘ ਆਯੂ ਬਖਸ਼, ਤਨ ਨੂੰ ਆਰੋਗਤਾ ਦੀ ਦਾਤ ਬਖਸ਼, ਤਾਂ ਜੋ ਸਾਨੂੰ ਇਹਨਾਂ ਦੀ ਲਿਖਤ ਵਿੱਚੋਂ ਅਗਵਾਈ ਮਿਲਦੀ ਰਹੇ। ਆਓ ਜੋ ਵਿਚਾਰ ਆਪ ਜੀ ਨਾਲ ਸਾਂਝੇ ਕਰ ਰਹੇ ਸਨ ਕਿ ਮੌਤ ਦੀ ਕੋਈ ਦਵਾਈ ਨਹੀਂ, ਜਿਤਨੇ ਮਰਜ਼ੀ ਵੈਦ ਹਕੀਮ ਇਕੱਠੇ ਹੋ ਜਾਣ, ਜਿਸ ਦੀ ਮੌਤ ਦੀ ਚਿੱਠੀ ਆ ਜਾਏ ਉਸ ਨੂੰ ਕੋਈ ਵੀ ਬਚਾ ਨਹੀਂ ਸਕਦਾ। ਪਰ ਨਾਲ ਇੱਕ ਬਚਨ ਖੋਰ ਕੀਤੋ ਨੇ ਕਿ ਸਾਧ ਸੰਗਤ ਵਿੱਚ ਗੁਰਮੁਖ ਵੈਦ ਆ ਕੇ ਬੈਠਦੇ ਨੇ ਤੇ ਉਹਨਾਂ ਦੀ ਕਰਨੀ ਪ੍ਰਧਾਨ ਇਤਨੀ ਹੈ ਕਿ ਉਹਨਾਂ ਦੇ ਜੀਵਨ ਨੂੰ ਦੇਖ ਕੇ ਕੋਲ ਬੈਠਣ ਵਾਲੇ ਦਾ ਜੀਵਨ ਵੀ ਪਲਟ ਜਾਂਦਾ ਹੈ। ਸਾਰੀ ਵਿਚਾਰ ਦਾ ਤੱਤ ਭਾਵ ਇਹ ਸੀ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ ਆਪ ਵਿੱਚ ਵਰਤ ਕੇ ਇਸੇ ਨੂੰ ਆਧਾਰ ਬਣਾ ਕੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਕੁਛ ਬਚਨ ਆਪ ਨਾਲ ਸਾਂਝੇ ਕਰ ਸਕਾਂ। ਵਿਚਾਰ ਪ੍ਰਾਰੰਭਣ ਤੋਂ ਪਹਿਲਾਂ ਆਪ ਜੀ ਬਖਸ਼ੋ ਆਸੀਸ, ਗੁਰੂ ਬਖਸ਼ ਜੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਿੱਥੇ ਆਪਣੇ ਮੁਖਾਰ ਬਿੰਦ ਤੋਂ ਅਨੇਕਾਂ ਸ਼ਬਦ ਇਸ ਮਾਨਵਤਾ ਦੀ ਝੋਲੀ ਵਿੱਚ ਪਾਏ, ਉੱਥੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਿਫਤ ਕਰਦਿਆਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਤਾਂ ਗੁਰੂ ਕੇ ਰਬਾਬੀਆਂ ਨੇ ਜੋ ਆਪਣੀਆਂ ਅੱਖਾਂ ਨਾਲ ਦੇਖਿਆ ਤੇ ਜੋ ਅਨੁਭਵ ਉਹਨਾਂ ਨੇ ਕੀਤਾ, ਆਪਣੀ ਰਸਨਾ ਤੋਂ ਉਹਨਾਂ ਗੁਰੂ ਅਰਜਨ ਦੇਵ ਜੀ ਲਈ ਇੱਕ ਪੌੜੀ ਉਚਾਰਨ ਕੀਤੀ। ਉਸ ਤੋਂ ਇਲਾਵਾ ਭੱਟਾਂ ਨੇ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਕੇ ਅੰਦਰ ਦੀ ਤ੍ਰਿਪਤੀ, ਅੰਦਰ ਦੀ ਠੰਡ ਹਾਸਲ ਕੀਤੀ ਤੇ ਜੋ ਕੁਛ ਉਹਨਾਂ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਬੈਠ ਕੇ ਉਸ ਵਕਤ ਮਾਣਿਆ ਦੇਖਿਆ ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਸਿਫਤ ਵਿੱਚ ਉਹਨਾਂ ਨੇ ਸਵਈਏ ਉਚਾਰਨ ਕੀਤੇ। ਤੀਸਰਾ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਸਮਕਾਲੀ ਨੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਰਿਸ਼ਤੇਦਾਰੀ ਵਿੱਚ ਉਹ ਮਾਮਾ ਜੀ ਵੀ ਲੱਗਦੇ ਨੇ ਭਾਈ ਗੁਰਦਾਸ, ਪਰ ਉਹਨਾਂ ਨੇ ਕੇਵਲ ਦੇਖਿਆ ਹੀ ਨਾ, ਉਹਨਾਂ ਨੇ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵੀ ਜੁੜ ਕੇ ਉਹ ਸੇਵਾ ਕੀਤੀ ਕਿ ਜਿਹੜੀ ਉਹਨਾਂ ਦੀ ਕੀਤੀ ਕੋਈ ਸੇਵਾ ਇਸ ਸੰਸਾਰ ਤੇ ਜੁਗੋ ਜੁਗ ਅਟਲ ਹੋ ਗਏ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਲਿਖਣ ਦੀ ਸੇਵਾ ਤੇ ਫਿਰ ਗੁਰੂ ਸਾਹਿਬਾਨਾਂ ਜੀ ਦੇ ਜੀਵਨ, ਸਿੱਖਾਂ ਦੇ ਸੰਖੇਪ ਜੀਵਨ ਤੇ ਉਸ ਤੋਂ ਇਲਾਵਾ ਉਹਨਾਂ ਨੇ ਗੁਰਮਤ ਨੂੰ ਦ੍ਰਿੜ ਕਰਾਉਣ ਦੇ ਲਈ ਆਪਣੀ ਰਸਨਾ ਤੋਂ ਆਪਣੀ ਬਾਣੀ ਉਚਾਰਨ ਕੀਤੀ। ਜਦੋਂ ਅਸੀਂ ਭੱਟਾਂ ਦੇ ਬਚਨ ਪੜ੍ਹਦੇ ਹਾਂ ਤੇ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਦੀ ਸਿਫਤ ਵਿੱਚ ਜੋ ਪਹਿਲਾ ਸਵਈਆ ਕਿਹਾ ਹੈ ਉਹ ਮੈਂ ਆਪ ਜੀ ਦੇ ਸਮਕਸ਼ ਸਾਂਝਾ ਕਰਨਾ ਚਾਹੁੰਦਾ। ਸ਼ੁਰੂਆਤ ਵਿੱਚ अकाल पुरख वाहगुरु जी का शुकराना किया। कह लगे असी उस अविनाशी परमात्मा नू याद करने हैं कि जिस दा सिमरन करन दे नाल अंदर दी मैल उतर जांदी है। दूसरा बचन कीता कि धन गुरु अर्जुन देव सच्चे पातशाह जी आए ने ते पट कल जी कहिंदे ने मैं दोनों हाथ जोड़ के गुरु अर्जुन देव सच्चे पातशाह दी सिफत करना वा कि जिन्ना ने अपने जन्म तो ही गुरमत दी रोशनी विच ब्रह्म नू पहचान लिया है। असी बचन पढ़ने हैं गुरु ग्रंथ साहिब विचों के सिमरन सोई पुरख अचल अविनाशी जिस सिमरत दुरमत मल नासी सतगुर चरण कवल रिद तारंग गुर अर्जुन गुण सहज विचार। पावां के गुरु गुणा दा खजाना है एक रसना एक जबान समर्थ गुरु दा पूरे गुणा नू निरूपण नहीं कर सकती। पर पट कहिंदे ने गुरु की कृपा नाल असी गुरु अर्जुन देव जी दे गुणा दी विचार कर लगे। सिमरन सोई पुरख अचल अविनाशी जिस सिमरत दुरमत मल नासी सतगुर चरण कवर रि धारंग गुर अर्जुन गुण सहज विचारंग गुर रामदास कर कियो परगासा सकल मनोरथ पूर्ण आशा तै जन्मत गुरमत ब्रह्म पछाण्यो कल जोड़ कर सुजस विखाने। ए पहला गुण क्या कि धन गुरु रामदास सच्चे पातशाह जी दे घर अंदर गुरु अर्जुन देव सच्चे पातशाह जी आए ने ते कहन लगे जिन्ना ने अपने जन्म तो गुरमत दी रोशनी विच ब्रह्म नू पहचान लिया। विचार जरूर मैं शब्दां राही कर देंगा पर जे गुरु अर्जुन देव जी दे बचना विचों पढ़िए ते जिन्ने ब्रह्म नू पहचानिया सच जानो ओ ब्रह्म ज्ञानी है ते ब्रह्म ज्ञानी दी अवस्था फिर ओ ही दस सकदा है जिहड़ा उस अनुभव विच जींदा हो। आरंभ विच खिमा मंगला क्योंकि असी सिर्फ अखरां दे अर्थ कर सकांगे पर जिस अवस्था विच धन गुरु अर्जुन देव साहिब जी रहे ने उस अवस्था नू ब्रह्म नू पहचानना उस नू मानना ए केवल ओ जाने के जिहड़ा ब्रह्म ज्ञानी होवे। पावां असी अज अपनी जबान तो शब्द कह देने हैं इनू तर्क ना जानियो। कोई सज्जन आवे ए पूर्ण ब्रह्म ज्ञानी है उस नाल फिर कई अंक भी जोड़े जांदे ने कि इन्ने बटा इन्ना ब्रह्म ज्ञानी। महात्मा बुद्ध दे जीवन दी एक गल मैनू बड़ी चंगी लगी। कहिंदे ने एक वारी कोई सज्जन मिलिया ते उन्हें महात्मा बुद्ध दे कोल बैठ के शब्द कहे कि आप जैसा ना को था ना को है और ना होगा। जदों शब्द कह के तुहाडे वर्गा ना कोई सी ना कोई है ते ना कोई होवेगा ते महात्मा बुद्ध ने नेत्र खोल के अपनी जबान तो उच्ची सरी क्या ओ भलिया फिर मेरा फर्ज बनता है मैं तेरे चरणा विच मत्था टेक दिया तू त्रै काल दर्शी है। इहदा मतलब तू त्रै काल दर्शी है। कहन लगा नहीं नहीं मैं त्रै काल दर्शी नहीं। कहन लगे जेड़े शब्द तू कहे ने तू तीन कालां दे शब्द एक खिन विच अपनी जबान तो कह दिते इहदा मतलब के तू पिछे हो चुके सारे बुद्ध लोकां नू जानना कह। बुद्ध दा अखरी अर्थ वैसे ज्ञानवान कह। तू कह के आप जैसा पहला कोई नहीं सी इहदा मतलब के आद काल तो जिस दिन तो परमात्मा ने आदम नू मनुख नू ए सोझी बख्शी अंदर कमान दी उस दिन तो लैके अज तक जितने भी ज्ञानी पुरुष होए ने तत्वेता होए ने इहदा मतलब तू सारे बुद्ध पुरुषां नू जानना क्योंकि बीते कोई दी तेनू समझ ताई तू कह के आप जैसा ना को था। ये दूसरी गल तू वर्तमान नू भी जानने तू कह रहे ना कोई आप जैसा है इहदा मतलब तू वर्तमान दा ज्ञाता है तेनू सारी धरती दे लोगां दा पता है कि इत्थे मेरे वर्गा कोई महान नहीं। ते तीसरा शब्द तू कह भी आप जैसा ना को होगा इहदा मतलब बंदिया तू आउण वाले भविख नू भी जानना त्रै काल दर्शी हैं, ता तू कह दिता कि आप जैसा ना को था ना है ना होगा। उन्हें चरण पकड़ ले, कहन लगा नहीं मैं त्रैकाल दर्शी नहीं। फिर कहन लगे विद्वान बंदा झूठ बोले ते बजर पाप है, तू विद्वान पंडित है, जेडी गल तू कहना पे पहला सोच, तू ए सब कुछ पहला जानना है। असि शब्द वर देने पूर्ण ब्रह्म ज्ञानी नहीं गुरमुखो, धन गुरु ग्रंथ साहिब जी दी अमृत बाणी विच असि गुरु अर्जुन देव दे बचन पढ़ने हां, ब्रह्म ज्ञानी दी अवस्था किताबां विचों नहीं, ब्रह्म ज्ञानी दा जीवन केवल कथा कहानियां विचों नहीं। ब्रह्म ज्ञानी ता एक अंदर दा अनुभव है, ते जिस नूं उस चानण दा उस अनुभव दा ज्ञान हो गया, ओही दूजे दे अनुभव नूं जानेगा। ते बिना जानन तो ताई साहिब ने कहा, कहन लगे ब्रह्म ज्ञानी की गत ब्रह्म ज्ञानी जाने, उन्हां दी अवस्था नूं केवल ओ जानदा है कि जेड़ा उस अवस्था विच विचरदा है, ते जेड़ा उस अवस्था विच विचर रहे हैं कि आम बंदा ओ दी गल कर सकेगा। मेरे सतगुरु दे अमृत बोल आपां जपजी साहिब विच पढ़ने हैं कि मन्ने की गत कही ना जाए, पर हां जिन्ने मन लिया ओ जरूर कह सकेगा। मन्ने की गत कही ना जाए, जे को कह पिछे पछताए, कागद कलम ना लिखण खार, मन्ने का बै करन विचार। भावे कागज तुसी जितने मर्जी लिख लिख के भर दियो, जितने मर्जी गोष्ठियां कर लो, पर उस मनन वाले दी अवस्था नू केवल ओ जानदा जिन्ने खुद मन्या है। मैं ता आरंभ विच बेनती कीती सिर्फ बाणी दे अर्थ करन वाले आपां तां भट्टां ने पहला गुण कहा है, कहन लगे गुरु रामदास कर कियो परगासा, सकल मनोरथ पूर्ण आसा, तै जन्मत गुरमत ब्रह्म पछाण्यो, कल जोड़ कर सुजस बखाण्यो। तुसी जन्म तो ब्रह्म नू जानिया, ते धन गुरु अर्जुन देव सच्चे पातशाह पट कल दोनों खत जोड़ के तुहाडी सिफत करदा है। ओ ब्रह्म पहचानना की है, धन गुरु अर्जुन साहिब जी ने बाणी विच अपनी मुबारक रसना तो ए बचन कहा, कहन लगे ओ है कि मन साचा मुख साचा सोए, अवर ना पेख है एकत बिन कोए, तै जन्मत गुरमत ब्रह्म पछाण्यो, मन साचा मुख साचा सोए, अवर ना पेख है एकत बिन कोए, नानक ए लक्षण ब्रह्म ज्ञानी होए। ए लक्षण ए गुण उस दिन जिस नु ब्रह्म नु पहचानिया। तन गुरु अर्जुन देव सच्चे पातशाह जी दा पवित्र जीवन पढ़ने हैं, ते देखो उन्हां दे अपने जीवन दी ठंड, अपने जीवन दी कृपालता, पावां के तत्ती तवी तां आखीर वाली गल सी, आखीर वाला हीला सी, पर जे सारा जीवन गुरु अर्जुन देव जी दा लतीब अकल नाल पढ़िए, ते पूरा यतन कीता गया सारी जिंदगी तपान दा, पर तन गुरु अर्जुन देव जी सारी जिंदगी किसे तरीके नाल किसे कीले नाल नहीं तपे, ते जदो तपान दिया ना तपे, फिर ओ अंदर दी अग लोकां दी बाहर आई, अखीर ते उन्हां सच्ची मुची गुरु अर्जुन देव जी नूं तत्ती तवी ते बिठा दिता। किसे नूं तपान दे केड़े केड़े जतन हो सकदे ने। तन गुरु अर्जुन साहिब अजे गुरु नहीं बने, गुरु रामदास पिता जी दे चरणा दे विच जुड़ के सेवा करदे ने, ते बाहरों किसे ने की तपाना सी, सक्के भरा ने तपान दा यतन कीता। बाबे पिरथिए ने हर खीला लाया गुरु अर्जुन देव जी दे अंदर दी शांति अंदर दी एकाग्रता नू भंग कर ली। भावे लाहौर जान दी गल सी, भावे गुरु अर्जुन देव जी दी गुरता गद्दी दी बात सी, ते भावे धन गुरु अर्जुन देव जी गुरता गद्दी ते विराजमान होए, ते उन्हें इथों तक तवारीखी बचन ने शब्द ने यह कह दिता भी गुरु रामदास जी नू खत्म किया इन्हां ते नहीं करवा दिता। ते यही कारण भट्टा ने फिर अपनी रचना विच इस गल नू साफ करन दे लई यह शब्द कहा सी, कहन लगे मिल नानक अंगद अमर गुर, गुर रामदास हर पै गयो, हर बंस जगत ज संचरियो, सो कवन कहे श्री गुरु मोयो। उन्हां शब्द वरते ਕਿ ਇਹ ਰੌਲਾ ਪਾ ਰਿਹਾ ਹੈ, ਝੂਠ ਬੋਲ ਰਿਹਾ ਹੈ। ਕੌਣ ਕਹਿੰਦਾ ਕਿ ਧੰਨ ਗੁਰੂ ਰਾਮਦਾਸ ਜੀ ਦੀ ਮੌਤ ਹੋਈ, ਉਹਨਾਂ ਨੂੰ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਕਹਿਣਾ ਪਿਆ। ਪਰ ਪਿਰਥੀਏ ਨੇ ਤਪਾਣ ਦਾ ਯਤਨ ਕੀਤਾ, ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਤਪੇ ਨਹੀਂ। ਸੰਖੇਪ ਜੀ ਸਿਰ ਬੇਨਤੀ ਕਰਨੀ ਏ ਇਤਿਹਾਸ ਵਿੱਚੋਂ। ਫਿਰ ਅਜੇ ਪਿਤਾ ਗੁਰੂ ਜੀ ਦੇ ਭੋਗ ਦੀ ਗੱਲ ਚੱਲੀ, ਤੇ ਜਿਸ ਦਿਨ ਦਸਤਾਰ ਬੰਨੀ ਜਾਣੀ ਸੀ ਸੰਗਤ ਵਿੱਚ, ਤੇ ਇਤਿਹਾਸ ਗਵਾਹ ਹੈ ਕਿ ਭਰੀ ਸੰਗਤ ਵਿੱਚ ਬਾਬੇ ਪਿਰਥੀਏ ਨੇ ਖਲੋ ਕੇ ਕਬੋਲ ਬੋਲੇ, ਤੇ ਉਹਨੇ ਉਸ ਪੱਗ ਨੂੰ ਖੋਣ ਦਾ ਯਤਨ ਕੀਤਾ ਤੇ ਖੋਇਆ ਵੀ। ਧੰਨ ਗੁਰੂ ਅਰਜੁਨ ਦੇਵ ਸੰਗਤ ਵਿੱਚ ਬੈਠੇ ਹੋਏ ਕੁਛ ਨਹੀਂ ਬੋਲੇ, ਇਸ਼ਾਰਾ ਕਰ ਦਿੱਤਾ ਚਲੋ ਦਸਤਾਰ ਦੀ ਗੱਲ, ਪੱਗ ਦੀ ਗੱਲ ਤੇ ਇਹਨਾਂ ਨੂੰ ਪੱਗ ਦੇ ਦਿੱਤੀ ਜਾਏ। ਪਰ ਸ਼ਾਇਦ ਪਿਰਥੀਏ ਨੂੰ ਪਤਾ ਨਹੀਂ ਕਿ ਗੁਰੂ ਜੋਤ ਕੇਵਲ ਪੱਗ ਦੀ ਮੁਹਤਾਜ ਨਹੀਂ, ਜਦੋਂ ਗੁਰੂ ਰਹਿਮਤ ਕਰਦਾ ਤੇ ਸਤਿਗੁਰੂ ਦੀ ਜੋਤ ਤਾਂ ਉਦੋਂ ਹੀ ਚਲੀ ਗਈ ਜਦੋਂ ਗੁਰੂ ਰਾਮਦਾਸ ਜੀ ਨੇ ਨਮਸਕਾਰ ਕਰ ਦਿੱਤਾ। ਪਰ ਤੁਸੀਂ ਹਿਸਾਬ ਲਾਓ ਕਿ ਸੰਗਤ ਵਿੱਚ ਕਬੋਲ ਬੋਲਣੇ, ਪਰ ਗੁਰੂ ਅਰਜੁਨ ਦੇ ਫਿਰ ਵੀ ਨਹੀਂ ਤਪੇ। ਮੈਂ ਸਿਰਫ ਬੇਨਤੀ ਕਰਾਂ, ਤਪਾਣਾ ਤੱਤੀ ਤਵੀ ਤੇ ਅਖੀਰ ਵਾਲਾ ਕੀਲਾ ਸੀ, ਨਹੀਂ ਤਪੇ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਉਹਨਾਂ ਦੇ ਘਰ ਪਰਮਾਤਮਾ ਨੇ ਪੁੱਤਰ ਦੀ ਦਾਤ ਦਿੱਤੀ, ਤੇ ਪੁੱਤਰ ਦੀ ਦਾਤ ਤੋਂ ਪਹਿਲਾਂ ਸ਼ਰੀਕੇ ਵਾਲੇ ਕਬੋਲ ਪਰਿਵਾਰ ਵਿੱਚੋਂ ਨਿਕਲੇ, ਤੇ ਇੱਥੋਂ ਤੱਕ ਸ਼ਬਦ ਕਹਿ ਦਿੱਤਾ ਕਿ ਆਪਣੀ ਘਰਵਾਲੀ ਨੂੰ ਬਾਬੇ ਪ੍ਰਿਥੀਏ ਨੇ ਕਿ ਇਹਨਾਂ ਦੇ ਘਰ ਕਿਹੜੀ ਸੰਤਾਨ ਹੋਣੀ ਏ, ਕੱਲ ਨੂੰ ਇਹ ਸਾਰੇ ਰਾਜ ਭਾਗ ਦੇ ਇਸ ਪਦਾਰਥਾਂ ਦੇ ਗੱਦੀ ਦੇ ਮਾਲਕ ਅਸੀਂ ਹੋਣੇ। ਤੁਸੀਂ ਗ੍ਰਿਸ਼ਤੀ ਹੋ, ਕਦੀ ਇਹ ਸ਼ਬਦ ਜਿਹਦੇ ਘਰ ਸੰਤਾਨ ਨਾ ਹੋਵੇ ਤੇ ਸੱਕਾ ਭਰਾ ਵੀ ਬੋਲੇ ਤੇ ਔਰਤ ਦਾ ਅੰਦਰ ਸੜ ਜਾਂਦਾ ਵੀ ਇਹਨੇ ਸ਼ਬਦ ਮੈਨੂੰ ਕਿਉਂ ਕਹੇ। ਪਰ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਇਹ ਸ਼ਬਦ ਸੁਣ ਕੇ, ਇਹ ਆਪ ਜਨਕ ਸ਼ਬਦ ਸੁਣ ਕੇ ਵੀ ਤਪੇ ਨਹੀਂ, ਬਿਲਕੁਲ ਨਹੀਂ ਕੁਛ ਕਿਹਾ। ਜਿਸ ਦਿਨ ਪਰਮਾਤਮਾ ਨੇ ਪੁੱਤਰ ਦੀ ਦਾਤ ਦਿੱਤੀ ਤੇ ਜਿਸ ਪੁੱਤਰ ਨੂੰ ਦੇਖਣ ਲਈ ਸਿੱਖ ਸੰਗਤਾਂ ਆਈਆਂ, ਜਿਹਨੂੰ ਹਜ਼ੂਰ ਨੇ ਕਿਹਾ ਸੱਚ ਹੈ ਸਤਿਗੁਰ ਦੀਆ ਭੇਜ, ਪਰ ਸੱਕੇ ਭਰਾ ਨੇ ਕੀ ਭੇਜਿਆ? ਉਹਨੇ ਕਦੀ ਜ਼ਹਿਰ ਦਾ ਪ੍ਰਬੰਧ ਦਾਈ ਤੋਂ ਕਰਾਇਆ, ਕਦੀ ਸਪੇਰੇ ਤੋਂ ਕਰਾਇਆ, ਕਦੀ ਖਡਾਵੇ ਨੂੰ ਕਿਹਾ ਵੀ ਦਹੀਂ ਵਿੱਚ ਜ਼ਹਿਰ ਮਿਲਾ ਕੇ ਦੇ ਦੇ। ਸਭ ਕੁਝ ਗੱਲਾਂ ਪ੍ਰਗਟ ਹੋਣ ਦੇ ਬਾਵਜੂਦ ਵੀ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਫਿਰ ਵੀ ਨਹੀਂ ਤਪੇ। ਦੇਖੋ ਕੈਸੀ ਸ਼ਾਂਤੀ ਹੈ, ਤਪਾਣ ਦੇ ਕੀਲੇ ਪਹਿਲਾਂ ਵੀ ਕੀਤੇ ਗਏ ਪਰ ਬਿਲਕੁਲ ਨਹੀਂ ਤਪੇ। ਇੱਥੋਂ ਤੱਕ ਕਿ ਪਿਰਥੀਏ ਵਰਗੇ ਸੱਜਣ ਸੱਕਾ ਭਰਾ ਤਪਾਈ ਜਾਂਦਾ ਹੈ, ਪਰ ਧੰਨ ਗੁਰੂ ਅਰਜੁਨ ਦੇਵ ਤਪਣ ਦੀ ਥਾਂ ਤੇ ਧੁਰ ਕੀ ਬਾਣੀ ਸ਼ਾਂਤੀ ਦਾ ਸੋਮਾ ਅੰਦਰੋਂ ਪ੍ਰਗਟ ਕਰੀ ਜਾਂਦੇ। ਅੱਜ ਆਪਾਂ ਗ੍ਰਿਸ਼ਤੀ ਖਾਂ, ਗ੍ਰਿਸ਼ਤ ਵਿੱਚ ਰਹਿੰਦੇ ਹਾਂ, ਪਰਿਵਾਰ ਵਿੱਚ ਇਹੋ ਜਿਹੀ ਕੋਈ ਘਟਨਾ ਵਾਪਰੇ ਤੇ ਕਈ ਵਾਰੀ ਅਸੀਂ ਕਿਸੇ ਨਾਲ ਬੋਲਣ ਨੂੰ ਤਿਆਰ ਨਹੀਂ ਹੁੰਦੇ, ਆਪਾਂ ਕਹਿੰਦੇ ਹਾਂ ਅੱਜ ਮੇਰਾ ਰੋਟੀ ਖਾਣ ਨੂੰ ਵੀ ਚਿੱਤ ਨਹੀਂ ਕਰਦਾ, ਜਿਹੜੇ ਸ਼ਬਦ ਇਹਨਾਂ ਨੇ ਮੈਨੂੰ ਕਹੇ, ਜਿਹੜੀ ਮੇਰੇ ਨਾਲ ਅੱਜ ਕਰ ਦਿੱਤੀ, ਸੱਚ ਜਾਣੋ ਮੈਨੂੰ ਨੀਂਦ ਨਹੀਂ ਪੈਂਦੀ। ਪਰ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਤੇ ਨਹੀਂ ਕਿਹਾ, ਗੁਰਮੁਖੋ ਉਹ ਤਪਾਣ ਦਾ ਯਤਨ ਕਰਦੇ ਰਹੇ ਤੇ ਗੁਰੂ ਅਰਜੁਨ ਦੇਵ ਜੀ ਦੁਨੀਆਂ ਦੀ ਤਪਸ਼ ਮਿਟਾਉਣ ਦਾ ਯਤਨ ਕਰਦੇ ਰਹੇ। ਮਿਟਾਈ ਇਸ ਤੋਂ ਅੱਗੇ ਤੁਰੀਏ, ਹਜ਼ੂਰ ਕਿਰਪਾਲੂ ਜੀ ਨੇ ਲੰਗਰ ਦਾ ਪ੍ਰਬੰਧ ਕੀਤਾ ਪਰ ਪਿਰਥੀਏ ਨੇ ਲੰਗਰ ਦੀ ਪਾਬੰਦੀ ਲਵਾ ਦਿੱਤੀ, ਲੰਗਰ ਦੀ ਨਾਕਾਬੰਦੀ ਕਰ ਦਿੱਤੀ। ਗੁਰੂ ਅਰਜੁਨ ਦੇ ਫਿਰ ਨਹੀਂ ਤਪੇ। ਉਹਨੇ ਮਸੰਦ ਖਰੀਦ ਲਏ, ਮਸੰਦਾਂ ਨੂੰ ਚੂਨੇ ਵਿੱਚ ਮਿਲਾਵਟ ਕਰਨ ਦੀ ਗੱਲ ਕਹੀ, ਗੁਰੂ ਅਰਜੁਨ ਦੇਵ ਫਿਰ ਨਹੀਂ ਤਪੇ। ਤੇ ਇੱਥੇ ਬਸ ਨਹੀਂ ਕਿ ਜਿਸ ਦਿਨ ਹਜ਼ੂਰ ਨੇ ਅੰਮ੍ਰਿਤ ਬਾਣੀ ਉਚਾਰਨ ਕਰਨੀ ਹੈ, ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨੀ ਹੈ ਤੇ ਚਾਰ ਭਗਤ ਆਏ ਜਿਹੜੇ ਅਖੌਤੀ ਭਗਤ ਸਨ ਤੇ ਕਾਨੇ ਵਰਗਿਆਂ ਨੇ ਲਲਕਾਰ ਕੇ ਕਿਹਾ ਤੁਹਾਨੂੰ ਦੇਖ ਲਾਂਗੇ, ਪਰ ਗੁਰੂ ਅਰਜੁਨ ਦੇ ਬਾਣੀ ਲਿਖਾਂਦੇ ਉਹਦੇ ਕਬੋਲ ਸੁਣ ਕੇ ਵੀ ਨਹੀਂ ਤਪੇ, ਬਿਲਕੁਲ ਤਪਸ਼ ਨਹੀਂ। ਬੜੇ ਯਤਨ ਕੀਤੇ ਪਰ ਕਿਉਂ ਨਾ ਤਪੇ? ਕਿਉਂਕਿ ਗੁਰੂ ਅਰਜੁਨ ਦੇਵ ਖੁਦੇ ਬਾਣੀ ਵਿੱਚ ਕਹਿ ਰਹੇ ਨੇ ਕਿ ਗੁਰੂ ਤਾਂ ਠੰਡ ਦਾ ਘਰ ਹੈ ਤੇ ਉਸ ਠੰਡ ਦੇ ਘਰ ਉੱਤੇ ਦੁਨੀਆਂ ਦੇ ਆ ਅੱਗ ਵਾਲੇ ਸ਼ਬਦਾਂ ਦਾ ਕੋਈ ਅਸਰ ਨਹੀਂ। ਗੁਰੂ ਅਰਜੁਨ ਦੇਵ ਜੀ ਬ੍ਰਹਮ ਨੂੰ ਪਹਿਚਾਣਿਆ ਪਰ ਉਸ ਬ੍ਰਹਮ ਗਿਆਨੀ ਸਤਿਗੁਰੂ ਦਾ ਆਪਣਾ ਜੀਵਨ ਕਿਤਨਾ ਹੈ? ਸਿਰਫ ਤਿੰਨ ਚਾਰ ਪ੍ਰਮਾਣ ਗੁਰੂ ਜੀ ਦੀ ਆਪਣੀ ਬਾਣੀ ਵਿੱਚੋਂ ਕਹਿਣ ਲੱਗੇ, ਬ੍ਰਹਮ ਗਿਆਨੀ ਦਾ ਅੰਦਰ, ਬ੍ਰਹਮ ਗਿਆਨੀ ਦਾ ਵਰਤਨ, ब्रह्म ज्ञानी दा देखना ते ब्रह्म ज्ञानी दा संसार विच विचरना है कि सतगुरु गुरु अर्जुन दे पहला बचन कर देने कहिंदे ने ब्रह्म ज्ञानी पुरुष ओदे अंदर कदी भी मैल नहीं ते जे ब्रह्म ज्ञानी शब्द ला के भी कोई बंदा द्वैश दी जिंदगी जी रहा है ते खिमा करियो एक पास्यों पल्ला ओदा छड़ दईए पासे हट जाइए जे ब्रह्म ज्ञानी मैल नू पालदा पिया है ते निर्मलता ही कित्थों मिलेगी। ब्रह्म ज्ञानी दा कदी कोई धड़ा नहीं, ब्रह्म ज्ञानी दा कदी कोई एक वख वखरा धड़ा सोसाइटी नहीं। जे गुरु ग्रंथ साहिब दी बाणी पढ़ो ते ब्रह्म ज्ञानी दा धड़ा केवल एक परमात्मा है जिन्हों सतगुरु ने बाणी विच बचन भी कहे, कहन लगे किसी धड़ा किया मित्र सुत नाल भाई, किसी धड़ा किया कुड़म सकै नाल जवाई, किसी धड़ा किया सिकदार चौधरी नाल अपने सवाई, हमारा धड़ा हर रहा समाई। रब दे प्यारे दा धड़ा केवल परमात्मा है। तन गुरु अर्जुन साहब ओ कहिंदे ने ब्रह्म ज्ञानी पहली बात ओ इन्ना निर्मल है पानी दी तरह, अनेकां दी मैल तो देगा पर आप मैला नहीं, फिर ओ निर्मल हो जाएगा। सतगुरु दे बचन असीं पढ़ने आ कि ब्रह्म ज्ञानी निर्मल ते निर्मला जैसे मैल ना लागे जला, जिवें एक पानी नू मैल नहीं लगदी ते ब्रह्म ज्ञानी पुरुष ओदा अंदर कदी मैला नहीं। दूसरी बात, ब्रह्म ज्ञानी सम दृष्टि ते सम वर्ती है। जिदी दृष्टियां विच द्वैश है ओ ब्रह्म ज्ञानी नहीं। ते ब्रह्म ज्ञानी दी दृष्टि कैसी है? सतगुरु गुरु अर्जुन साहब दा बचन है कहिंदे ने खवा चलदी है कि खवा गरीब दे तन नू भी लगदी है सुख देंदी है ते अमीर दे तन नू भी सुख देंदी है। हवा गरीब नू भी सवास देगी, एक बादशाह नू भी सवास देगी। हवा कंगाल दे घरों पापी दे घरों पुन्नी दे घरों भी इको जी सारिया नू सुख देगी। कहन लगे ब्रह्म ज्ञानी का दृष्ट समान जैसे राज रंक को लागे तुल पवन, एक बराबर खबर। एवे सम दृष्टि ते सम वर्ती कैसे ने? धन गुरु अर्जुन देव जी साहब ने बाणी विच बख्शिश कीती, कहन लगे असाडे वर्तन विच अंतर है। जे ता कोई चार शब्द मेरी सिफत दे कहे ओ दे ली मेरे शब्द कुछ होर होणगे, जे मेरे कोई अपमान जनक शब्द वरते ते ओ दे ली मेरा वर्तन विखार कुछ होर होवेगा। मेरा भला मंगे मैं ओ दे ली कुछ होर सोच रखांगा, मेरा बुरा सोचे मैं ओ दे ली कुछ होर सोच रखांगा। पर गुरु अर्जुन साहब बख्शिश करदे ने ब्रह्म ज्ञानी एक धरती दी तरह वर्तदा है। जे धरती नू कोई पट दे ते धरती ओनू गाला नहीं कढ़दी, ते जे कोई धरती ते चंदन दा लेपन कर दे ओदी झोटी सिफत नहीं करदी। साहब ने बचन कीते ब्रह्म ज्ञानी का धीरज एक, जो बसदा कौ खोदै कौ चंदन ले। जे धरती नू पट दे हो ओने कदी रो के उलामे नहीं दिते, ते जे चंदन दा लेपन कर दियो ते प्यारे धरती ने कदी किसे दियां झूठियां सिफतां नहीं कीतियां। धन गुरु अर्जुन साहब जी ने ब्रह्म नू पहचानिया ते ब्रह्म ज्ञान दी अवस्था विच उन्हां ने बुरा करन वालियां दा भी भला मंगिया। एक देखो गुरु अर्जुन साहब दा बाणी विच बचन आउंदा है, हजूर ने बचन कीता है कहिंदे ने रुख जमीन तो बाहर निकले है, संत ते ब्रह्म ज्ञानी दी रहत की है मर्यादा की है। कहिंदे ने रुख जदों इहदा तना बाहर निकलिया एक थां ते खलोता सी, चाहे सर्दी आई चाहे गर्मी आई, तत्ती लू चली ते भावे बर्फ पई, पर रुख ने अपना थां नहीं बदलिया। ब्रह्म ज्ञानी संत महापुरुष ओ एक रुख दी तरह जे एक थां ते टिक गया ते टिक गया, जितनिया मर्जी तेज हवावां चलन जितने मर्जी झक्खड़ चुलन जो मर्जी खो जाए पर रुख दी तरह ओ अपने पैर वाली थां कदी नहीं छड़दा। एक थां ते रुकण दा मतलब जे एक परमात्मा दे चरणा विच टिक गया ते जितना मर्जी संसार दे लोक ओदे लई खनेरी चुला देन, याद रखियो ब्रह्म ज्ञानी ओ वे जेड़ा अपने असूल ते खलो जाए अपना सिर तो उतरवा दे पर अपने असूल तो कदी गिरे ना। रुख एक थां ते खलोता वो थां नहीं बदलता, सब कुछ पिंडे ते जर गया। फिर देखो लोग आए, उन्होंने कि देखा धुप अत दी पैरी सी, ते बंदे ने सोचा इस चमड़ी नूं धुप तो बचाना है, ते रुख दी शाम ही थले चला गया। रुख इतना परोपकारी, उन्हें आंदे सार बंदे नूं क्या आ इंसान, आ तू धुप दा मारिया गर्मी दा मारिया मेरे कोल आया, तेरी चमड़ी इस तिखी धुप नूं सह नहीं सकदी, तू मेरे थले आ तां सही, मैं अपने पत्तियां उत्ते धुप नूं सह लांगा, पर मेरे थले बहण वालिया मैं तेनूं तिखी धुप तो बचा के रखांगा। रुख ने धुप तो बचाया। बंदा जदों छावें बैठा है, इन्हें अखां भर के देखिया ते रुख दी टाणी नूं फल लगा सी, जिदी शाम आनी बंदे ने उहदी कदर न जानी, जमीन तो पत्थर चुकिया ते पक्के होए फल टाणियां नाल जुड़े पत्थर दा वार कीता, ते रुख ने फिर कहा चल जे तू शाम आनी है पत्थरां दा वार करना है, तू मेनू पत्थर मारदा रही, मैं तेरे एदे बदले विच कीमती फल देवा। ਇਹ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ ਬਾਹਰੋਂ ਨਖੀ ਵੱਟੇ ਮਾਰੇ, ਰੁੱਖ ਨੇ ਫਲ ਦਿੱਤਾ, ਸ਼ਾਨ ਨਾਲ ਧੁੱਪ ਖਤਮ ਕੀਤੀ, ਫਲ ਦੇ ਕੇ ਭੁੱਖ ਦੂਰ ਕੀਤੀ, ਤੇ ਫਿਰ ਬੰਦੇ ਨੇ ਜਦੋਂ ਤੁਰਨ ਲੱਗਾ ਸ਼ਾਮ ਢਲੀ ਤੇ ਰੁੱਖ ਦਾ ਤਣਾ ਦੇਖਿਆ ਪੋਰੀ ਬੜੀ ਵੱਡੀ ਸੀ ਲੱਕੜ ਦੀ, ਕਹਿਣ ਲੱਗਾ ਆਵਾਂਗਾ ਕੱਲ ਜਾਂ ਪਰਸੋਂ ਘਰ ਦੇ ਪਰਿਵਾਰ ਦੇ ਹੋਰ ਭਰਾਵਾਂ ਨੂੰ ਲੈ ਕੇ ਇਸ ਰੁੱਖ ਨੂੰ ਕੱਟ ਕੇ ਲੈ ਜਾਂਗਾ, ਕਿਉਂਕਿ ਇਹਦੇ ਦਰਵਾਜ਼ੇ ਇਹਦੇ ਬੂਹੇ ਬਾਰੀਆਂ, ਤੇ ਕੱਲ ਨੂੰ ਜੇ ਲੋੜ ਪਈ ਤੇ ਛੱਤ ਵਿੱਚ ਇਹਦੇ ਸ਼ਤੀਰ ਤੇ ਬਾਲੇ ਪਾਵਾਂਗਾ, ਕਿਉਂਕਿ ਇਹਦੀ ਪੋਰੀ ਬਹੁਤ ਵੱਡੀ ਹੈ। ਬੰਦਾ ਆਇਆ, ਜਿੰਨੇ ਛਾਂ ਦਿੱਤੀ ਜਿੰਨੇ ਫਲ ਦਿੱਤੇ, ਆਰੀ ਨਾਲ ਉਹਨੂੰ ਜੜਾਂ ਤੋਂ ਚੀਰ ਦਿੱਤਾ, ਇਹ ਕੱਟ ਕੇ ਰੁੱਖ ਨੂੰ ਲੈ ਗਿਆ। ਰੁੱਖ ਦਾ ਪਰਉਪਕਾਰ ਤੱਕਿਓ, ਗੁਰੂ ਅਰਜੁਨ ਦੇਵ ਜੀ ਦਾ ਅੰਦਰ ਬ੍ਰਹਮ ਗਿਆਨੀ ਅੰਦਰ ਕਿ ਬੁਰਾ ਕਰਨ ਵਾਲਿਆਂ ਦਾ ਵੀ ਗੁਰੂ ਅਰਜੁਨ ਦੇ ਭਲਾ ਹੀ ਮੰਗੀ ਜਾ ਰਹੇ। ਰੁੱਖ ਕੱਟਿਆ, ਉਹਦੀਆਂ ਖਿੜਕੀਆਂ ਉਹਦੇ ਦਰਵਾਜ਼ੇ ਬਣਾਏ, ਉਹਦੇ ਸ਼ਤੀਰ ਬਣਾਏ, ਉਹਦੇ ਬਾਲੇ ਕੱਢੇ, ਉਹਦੇ ਥੰਮ ਬਣਾਏ, ਤੇ ਜਿਸ ਵੇਲੇ ਰੁੱਖ ਦੇ ਬੂਹੇ ਬਾਰੀਆਂ ਬੰਦੇ ਨੇ ਆਪਣੇ ਘਰ ਨੂੰ ਲਾਏ, ਤੇਜ ਠੰਡੀ ਹਵਾ ਚੱਲੀ ਤੇ ਰੁੱਖ ਬੂਹੇ ਦੇ ਰੂਪ ਚ ਖਲੋ ਕੇ ਕਹਿੰਦਾ ਜਾ ਓਏ ਤੂੰ ਤਾਂ ਮੈਨੂੰ ਚੀਰ ਕੇ ਟੁਕੜੇ ਕੀਤੇ, ਮੈਂ ਠੰਡ ਆਪਣੇ ਪਿੰਡੇ ਤੇ ਹੰਢਾਲਾਂਗਾ, ਤੂੰ ਆਪਣੇ ਬੱਚਿਆਂ ਨੂੰ ਲੈ ਕੇ ਨਿੱਘ ਮਨ, ਮੈਂ ਤੇਰੇ ਤੱਕ ਠੰਡੀ ਖਵਾ ਨਹੀਂ ਆਉਂਦਿਆਂ। ਦੇਖੋ ਉਹਦੇ ਫੱਟਿਆਂ ਵਿੱਚੋਂ ਵੀ ਉਹਨੇ ਪਰਉਪਕਾਰ ਕੀਤਾ, ਲੂ ਚੱਲੀ ਤੇ ਉਹਨੇ ਬਚਾਇਆ, ਤੇ ਫਿਰ ਜਿਸ ਦਿਨ ਬੇੜੀ ਬਣਾ ਕੇ ਲੱਕੜ ਦੀ ਇਨਸਾਨ ਦਰਿਆ ਨੂੰ ਪਾਰ ਕਰਨ ਲੱਗਾ, ਪਾਣੀ ਦੀਆਂ ਛੱਲਾਂ ਉੱਠੀਆਂ, ਤੇ ਉਸ ਵੇਲੇ ਵੀ ਲੱਕੜ ਨੇ ਆਵਾਜ਼ ਦੇ ਕੇ ਕਿਹਾ ਮੈਨੂੰ ਕੱਟਣ ਵਾਲਿਆ ਆ ਬੈਠ ਮੇਰੇ ਵਿੱਚ, ਮੈਂ ਪਾਣੀ ਨੂੰ ਚੀਰ ਕੇ ਤੈਨੂੰ ਦੂਜੇ ਕਿਨਾਰੇ ਤੇ ਲਾ ਦਿਆਂਗਾ, ਇਹ ਲਹਿਰਾਂ ਵੀ ਤੈਨੂੰ ਡੋਬ ਨਹੀਂ ਸਕਣਗੀ। ਸਤਿਗੁਰੂ ਦੀ ਬਾਣੀ ਵਿੱਚ ਇਹ ਬਚਨ ਆਉਂਦਾ ਸ਼ਸਤਰ ਤੀਖਣ ਕਾਟ ਡਾਰਿਓ ਧੰਨ ਗੁਰੂ ਅਰਜੁਨ ਦੇਵ ਸੱਚਾ ਪਾਤਸ਼ਾਹ। ਬ੍ਰਹਮ ਗਿਆਨ ਜਿੰਨਾ ਜਨਮ ਤੋਂ ਬ੍ਰਹਮ ਨੂੰ ਪਹਿਚਾਣਿਆ, ਤੇਜ ਸ਼ਸਤਰ ਨਾਲ ਕੱਟ ਦਿੱਤਾ, ਮਨ ਨਾ ਕੀਨੋ ਰੋਸ, ਪਰ ਰੁੱਖ ਨੇ ਉਹਦੇ ਨਾਲ ਗਿਲਾ ਨਹੀਂ ਕੀਤਾ, ਉਹਦੇ ਨਾਲ ਰੋਸ ਨਹੀਂ ਕੀਤਾ। ਸ਼ਸਤਰ ਤੀਖਣ ਕਾਟ ਡਾਰਿਓ ਮਨ ਨਾ ਕੀਨੋ ਰੋਸ, ਕਾਜ ਉਵਾਉ ਕੋ ਲੈ ਸਵਾਰਿਓ ਤਿਲ ਨਾ ਦੀਨੋ ਦੋਸ਼। ਕਹਿਣ ਲੱਗੇ ਇੱਕ ਤਿਲ ਜਿਤਨਾ ਸਮਾਂ ਵਕਤ ਵੀ ਉਹਦੇ ਤੇ ਦੋਸ਼ ਨਾ ਮੜਿਆ। ਫਿਰ ਉਹਦੇ ਵਿੱਚ ਇੱਕ ਬਚਨ ਆਉਂਦਾ ਕਿ ਚਰਨ ਤਲੈ ਉਹ ਗਾਹੇ ਬੈਸਿਓ, ਸ਼ਰਮ ਨਾ ਰਹੋ ਸਰੀਰ, ਮਹਾ ਸਾਗਰ ਨਹਿ ਵਿਆਪੈ ਖਿਨੈ ਉਤਾਰਿਓ ਤੀਰ। ਜਦੋਂ ਤੇਰਾ ਤਨ ਥੱਕ ਗਿਆ, ਰੁੱਖ ਦੇ ਤਖਤਿਆਂ ਨੇ ਇਨਸਾਨ ਨੂੰ ਪਾਣੀ ਦੀਆਂ ਲਹਿਰਾਂ ਤੋਂ ਵੀ ਬਚਾ ਲਿਆ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਨਾ ਆਪਣੀ ਰਚਨਾ ਵਿੱਚ ਇਸ ਸ਼ਬਦ ਦੀ ਵਿਆਖਿਆ ਕਰਦਿਆਂ ਰੁੱਖ ਨੂੰ ਭਾਣਾ ਮੰਨਣ ਵਾਲੇ ਬ੍ਰਹਮ ਗਿਆਨੀ ਨਾਲ ਤੁਲਨਾ ਦਿੱਤੀ। ਉਹਨਾਂ ਨੇ ਸ਼ਬਦ ਵੀ ਭਾਣਾ ਵਰਤਿਆ ਹੈ, ਭਾਈ ਸਾਹਿਬ ਦੀ ਪੌੜੀ ਹੈ। ਕਹਿਣ ਲੱਗੇ ਧਰਤੀ ਉੱਤੇ ਰੁੱਖ ਸਿਰ ਤਲਵਾਇਆ, ਆਪ ਸਹੰਦੇ ਦੁੱਖ ਜਗ ਵਰਸਾਇਆ। ਧਰਤੀ ਉੱਤੇ ਰੁੱਖ ਸਿਰ ਤਲਵਾਇਆ, ਜ਼ਮੀਨ ਉੱਤੇ ਰੁੱਖ ਪੈਦਾ ਹੋਇਆ, ਤੇ ਉਹਨੇ ਕਿੰਨੀ ਕੁ ਥਾਂ ਧਰਤੀ ਤੇ ਘੇਰੀ। ਆ ਤੁਸੀਂ ਰੁੱਖ ਬਾਹਰ ਦੇਖਦੇ ਹੋ, ਕੁਝ ਕੁ ਥਾਂ ਫੁੱਟ ਦੋ ਫੁੱਟ ਧਰਤੀ ਤੇ ਘੇਰਦੇ ਨੇ, ਬਾਕੀ ਕਹਿੰਦੇ ਨੇ ਬਾਕੀ ਜ਼ਮੀਨ ਤੈਨੂੰ ਦਿੱਤੀ। ਜੇ ਅਸੀਂ ਆਪਣਾ ਫੈਲਾ ਕਰਨਾ ਤੇ ਆਕਾਸ਼ ਵਿੱਚ ਕਰਾਂਗੇ, ਕਿਉਂਕਿ ਸਾਨੂੰ ਤਾਂ ਫੁੱਟ ਥਾਂ ਦੇ ਦੇ, ਅਸੀਂ ਆਪਣਾ ਆਧਾਰ ਉੱਤੇ ਹੀ ਬਣਾ ਲਵਾਂਗੇ। ਸੱਚ ਜਾਣੋ ਕਿ ਦੁਨੀਆਦਾਰ ਬੰਦਾ ਧਰਤੀ ਤੇ ਪਸਾਰੇ ਪਸਾਰਦਾ ਹੈ, ਪਰ ਬ੍ਰਹਮ ਗਿਆਨੀ ਮਹਾਂਪੁਰਸ਼ ਰੁੱਖ ਦੀ ਤਰ੍ਹਾਂ ਧਰਤੀ ਤੇ ਸਿਰਫ ਖਲੋਂਦਾ, ਪਰ ਰਹਿੰਦਾ ਤਾਂ ਆਤਮਕ ਮੰਡਲਾਂ ਵਿੱਚ ਹੈ, ਉਹਦਾ ਫਲਾ ਆਕਾਸ਼ ਵਿੱਚ ਹੈ। ਸ਼ਾਇਦ ਇਹੀ ਕਾਰਨ ਕਿ ਭਾਈ ਸਾਹਿਬ ਭਾਈ ਵੀਰ ਸਿੰਘ ਹੋਣਾ ਦੀ ਰਚਨਾ ਵਿੱਚ ਇੱਕ ਕਵਿਤਾ ਹੈ ਕਿ ਰੁੱਖ ਨੂੰ ਕੱਟਣ ਗਏ ਨੂੰ ਉਹਨਾਂ ਜ਼ਰੂਰ ਸ਼ਬਦ ਕਹਿਣ ਲੱਗੇ, ਰੁੱਖ ਦੇ ਸ਼ਬਦ ਸਨ, ਇਹ ਧਰਤੀ ਦੇ ਤੰਗ ਦਿਲ ਲੋਕੋ ਕਿਉ ਨਾਲ ਅਸਾਡੇ ਲੜਦੇ, ਚੌੜੇ ਦਾਓ ਅਸਾਂ ਨੀ ਵਧਣਾ ਸਿੱਧੇ ਜਾਣਾ ਚੜਦੇ। ਸਾਡੀ ਜਿਹੜੀ ਉਡਾਰੀ ਹੈ ਆਕਾਸ਼ ਵੱਲ ਹੈ, ਤੇ ਬ੍ਰਹਮ ਗਿਆਨੀ ਦੀਆਂ ਜੜਾਂ ਜ਼ਰੂਰ ਧਰਤੀ ਤੇ ਨੇ, ਰਹਿੰਦਾ ਸੰਸਾਰ ਵਿੱਚ, ਪਰ ਜੇ ਉਹਦੀ ਸੁਰਤ ਪੱਖੋਂ ਦੇਖੋ ਤੇ ਉਹ ਆਤਮਕ ਮੰਡਲਾਂ ਦਾ ਵਾਸੀ ਹੈ। ਇਹ ਧਰਤੀ ਦੇ ਤੰਗ ਦੇ ਲੋਕੋ ਕਿਉਂ ਨਾਲ ਸਾਡੇ ਲੜਦੇ, ਚੌੜੇ ਦਾਓ ਅਸਾਨੀ ਚੜ ਜਾਣਾ ਸਿੱਧੇ ਜਾਣਾ ਚੜਦੇ, ਘੇਰੇ ਅਤੇ ਫੈਲਾਓ ਅਸਾਡੇ ਵਿੱਚ ਅਸਮਾਨਾ ਖੋਸਨ, ਗਿੱਠ ਥਾਂ ਧਰਤੀ ਤੇ ਮੱਲੀ ਅਜੇ ਤੁਸੀਂ ਉਹ ਲੜਦੇ। ਕਿੰਨੀ ਕੁ ਥਾਂ ਘੇਰੀ ਹੈ ਤੁਸੀਂ, ਵੱਟੇ ਮਾਰਨ ਆ ਗਏ, ਤੁਸੀਂ ਕੱਟਣ ਆ ਗਏ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਰੁੱਖ ਦੀ ਇਹ ਵਿਆਖਿਆ ਕਰਦਿਆਂ ਆਪਣੀ ਰਚਨਾ ਚ ਕਿਹਾ, ਧਰਤੀ ਉੱਤੇ ਰੁੱਖ ਸਿਰ ਤਲਵਾਇਆ, ਆਪ ਸਹੰਦੇ ਦੁੱਖ ਜਗ ਵਰਸਾਇਆ, ਸ਼ਾਮ ਘਣੀ ਬੈ ਸੁੱਖ ਮਨ ਪਰਚਾਇਆ, ਫਲ ਦੇ ਲਾਹਨ ਭੁੱਖ ਵੱਟ ਵਗਾਇਆ, ਵੱਢਣ ਆਏ ਮਨੁੱਖ ਆਪ ਤਿਸ਼ਾਇਆ। ਕਹਿਣ ਲੱਗੇ ਜਿਵੇਂ ਰੁੱਖ ਸਭ ਕੁਝ ਸਹਿ ਕੇ ਭਲਾ ਕਰਦਾ ਹੈ, ਇਸੇ ਤਰ੍ਹਾਂ ਬ੍ਰਹਮ ਗਿਆਨੀ ਵਿਰਲੇ ਕੀ ਸਨਮੁੱਖ ਭਾਣਾ ਪਾਇਆ। ਕੋਈ ਟਾਵਾਂ ਟਾਵਾਂ ਹੈ ਜਿਹੜਾ ਪਰਮਾਤਮਾ ਦੇ ਭਾਣੇ ਵਿੱਚ, ਪਰਮਾਤਮਾ ਦੀ ਰਜ਼ਾ ਵਿੱਚ ਉਸ ਵਾਹਿਗੁਰੂ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦਾ ਹੈ। ਬੇਨਤੀ ਕਰਾਂ, ਸਿਰਫ ਇੱਥੇ ਰੁਕਿਆ ਸਾਂ ਕਿ ਗੁਰੂ ਅਰਜੁਨ ਦੇਵ ਜੀ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕਲ ਜੋੜ ਕਰ ਸੁਜਸ ਵਿਖਾਣਿਓ, ਦੋਨੋਂ ਖੱਤ ਜੋੜ ਕੇ ਪਤ ਕਲ ਕਲ ਸਾਰ ਤੁਹਾਰਾ ਜਸ ਕਰਦੇ। ਅਗਲਾ ਬਚਨ ਕਹਿਣ ਲੱਗੇ, ਭਗਤ ਜੋ ਕੋ ਜੈਤਵਾਰ ਖਰ ਜਨਕ ਉਪਾਇਓ, ਤੇ ਜਿਹੜੀ ਗੱਲ ਪਰਵਾਨਾ ਸਾਹਿਬ ਸਿੰਘ ਸਾਹਿਬ ਸਾਨੂੰ ਕਹਿ ਰਹੇ ਸਨ, ਮੈਂ ਉਸ ਨੁਕਤੇ ਤੇ ਆਉਣਾ ਚਾਹੁੰਦਾ। ਭਗਤ ਜੋ ਕੋ ਜੈਤਵਾਰ ਖਰ ਜਨਕ ਉਪਾਇਓ, ਸ਼ਬਦ ਗੁਰੂ ਪਰਗਾਸਿਓ ਖਰ ਰਸਨ ਵਸਾਇਓ। ਕਿ ਧੰਨ ਗੁਰੂ ਅਰਜੁਨ ਦੇਵ, ਸੱਚੇ ਪਾਤਸ਼ਾਹ ਜੀ ਦੀ ਰਸਨਾ ਤੇ ਖਰੀ ਦਾ ਨਾਮ ਵਸ ਗਿਆ, ਤੇ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਉਹਨਾਂ ਦੇ ਅੰਦਰ ਸ਼ਬਦ ਗੁਰੂ ਦਾ ਪ੍ਰਕਾਸ਼ ਹੋ ਗਿਆ। ਸ਼ਬਦ ਗੁਰੂ ਪ੍ਰਗਾਸ਼ਿਓ ਹਰ ਰਸਨ ਵਸਾਇਓ, ਕਿਉਂਕਿ ਗੱਲ ਚੱਲੀ ਸੀ ਨਾਮ ਦੀ। ਗੁਰਮੁਖੋ, ਜਿਤਨੀ ਦੇਰ ਤੱਕ ਰੂਹਾਨੀਅਤ ਨਹੀਂ, ਨਾਮ ਨਹੀਂ, ਸਿਮਰਨ ਨਹੀਂ, ਬਾਹਰ ਦੀਆਂ ਬਾਤਾਂ ਸਿਰਫ ਇਸ ਤਰ੍ਹਾਂ ਨੇ ਕਿ ਜਿਉਂ ਡਰਨਾ ਖੇਤ ਮਾਹੇ ਡਰਾਇਆ। ਜੇ ਅੰਦਰ ਨਾਮ ਨਹੀਂ ਤੇ ਬਾਹਰ ਦਾ ਅਡੰਬਰ ਇਸ ਤਰ੍ਹਾਂ ਹੈ, ਕਣ ਬਿਨਾਂ ਜੈਸੇ ਥੋਥਰ ਤੁਖਾ, ਨਾਮ ਬਿਖੂਨ ਸੋਨੇ ਸੇ ਮੁਖਾ। ਹੁਣ ਉਹ ਸ਼ਬਦ ਗੁਰੂ ਪ੍ਰਗਾਸਿਓ ਹਰ ਰਸਨ ਵਸਾਇਓ, ਕਿਉਂਕਿ ਨਾਮ ਦੀ ਸ਼ੁਰੂਆਤ ਤਾਂ ਹੁੰਦੀ ਹੀ ਰਸਨਾ ਤੋਂ ਹੈ, ਜਪ ਦੀ ਆਰੰਭ ਤਾਂ ਸਾਡੀ ਜ਼ਬਾਨ ਤੋਂ ਹੈ। ਤੇ ਜਿੰਨੀ ਦੇਰ ਤੱਕ ਅਸੀਂ ਨਾਮ ਨੂੰ ਆਪਣੀ ਜ਼ਬਾਨ ਤੇ ਨਹੀਂ ਟਿਕਾਉਂਦੇ, ਉਨੀ ਦੇਰ ਤੱਕ ਸਾਡੇ ਅੰਦਰ ਨਾਮ ਕਿਵੇਂ ਜਾਏਗਾ? ਭੋਜਨ ਥਾਲ ਵਿੱਚ ਪਰੋਸ ਕੇ ਪੰਗਤ ਵਿੱਚ ਪਿਆ ਰਹਿ, ਪਰ ਜਿੰਨੀ ਦੇਰ ਤੱਕ ਮੈਂ ਇੱਕ ਬੁਰਕੀ ਤੋੜ ਕੇ ਆਪਣੀ ਜ਼ਬਾਨ ਤੇ ਨਹੀਂ ਰੱਖਦਾ, ਉਨੀ ਦੇਰ ਤੱਕ ਸਵਾਦ ਵੀ ਨਹੀਂ ਆਣਾ ਤੇ ਉਨੀ ਦੇਰ ਤੱਕ ਗਲੇ ਤੋਂ ਥੱਲੇ ਵੀ ਨਹੀਂ ਉਤਰਨੇ। ਜੇ ਭੋਜਨ ਤੂੰ ਛਕਣਾ ਹੈ, ਮੂੰਹ ਦੇ ਆਲੇ ਦੀ ਵਰਤੋਂ ਕਰਨਾ, ਜ਼ਬਾਨ ਤੇ ਦੰਦਾਂ ਨਾਲ ਤੂੰ ਭੋਜਨ ਦਾ ਰਸ ਚੱਖਣਾ, ਚਬਾਨਾ, ਤੇ ਯਾਦ ਰੱਖੀ, ਜੇ ਪਰਮਾਤਮਾ ਨੂੰ ਅੰਦਰ ਵੇਖਣਾ ਚਾਹੁੰਦਾ ਤੇ ਆਪਣੀ ਰਸਨਾ ਉੱਤੇ ਨਾਮ ਨੂੰ ਟਿਕਾ ਦੇ। ਫਿਰ ਗੁਰੂ ਜੀ ਨੇ ਬਾਣੀ ਚ ਇੱਕ ਬਚਨ ਕਿਹਾ, ਗੱਲ ਚੱਲੀ ਸੀ ਚੇਤੇ ਦੀ। ਦੇਖੋ ਆ ਚਾਰ ਗੱਲਾਂ ਸਾਨੂੰ 24 ਘੰਟਿਆਂ ਵਿੱਚੋਂ ਕਦੀ ਨਹੀਂ ਭੁੱਲਦੀਆਂ, ਤੇ ਦੋ ਗੱਲਾਂ ਬੰਦਾ 100 ਸਾਲ ਯਤਨ ਕਰਦਾ ਰਹੇ ਉਹ ਚੇਤੇ ਕਦੀ ਨਹੀਂ ਰਹਿੰਦੀਆਂ। ਚਾਰ ਨੇ, ਸਾਨੂੰ ਸਾਰਿਆਂ ਨੂੰ ਪਤਾ ਮੇਰੇ ਖਾਣ ਦਾ ਮੌਕਾ ਕਿਹੜਾ ਹੈ, ਦਿਨ ਵਿੱਚ ਮੈਂ ਕਿਹੜੇ ਕਿਹੜੇ ਵੇਲੇ ਖੁਰਾਕ ਖਾਣੀ ਹੈ, ਹਰ ਬੰਦੇ ਨੂੰ ਪਤਾ ਹੈ ਮੇਰੇ ਸੌਣ ਦਾ ਵਕਤ ਕਿਹੜਾ, ਮੈਂ ਕਿਸ ਟਾਈਮ ਸੌਣਾ ਹੈ। ਤੀਸਰੀ ਬਾਤ, ਹਰ ਬੰਦੇ ਨੂੰ ਇਹ ਪਤਾ ਹੈ ਕਿ ਮੇਰਾ ਖਾਣਾ ਕੀ, ਮੇਰਾ ਪੀਣਾ ਕੀ, ਤੀਸਰਾ ਮੇਰਾ ਸੌਣਾ ਕੀ, ਤੇ ਚੌਥਾ ਇਹਨੂੰ ਪਤਾ ਹੈ ਮੈਂ ਕਿਹੜੇ ਵੇਲੇ ਹੱਸਣਾ ਖੇਡਣਾ। ਪਰ ਕਹਿੰਦੇ ਨੇ ਸਾਰੀ ਜ਼ਿੰਦਗੀ ਵਿੱਚ 24 ਘੰਟਿਆਂ ਵਿੱਚ ਚਾਰ ਗੱਲਾਂ ਕਦੀ ਨਹੀਂ ਭੁੱਲਦੀਆਂ। ਤੇ ਪੂਰਾ ਧਰਮ ਦੇ ਪ੍ਰਚਾਰਕ ਜ਼ੋਰ ਮਾਰਦੇ ਮਰ ਜਾਣ ਪਿਆਰਿਓ, ਦੋ ਗੱਲਾਂ ਪੱਲੇ ਨਹੀਂ ਪੈਂਦੀਆਂ, ਚੇਤੇ ਨਹੀਂ ਰਹਿੰਦੀਆਂ। ਇੱਕ ਰੱਬ ਨਹੀਂ ਚੇਤੇ ਰਹਿੰਦਾ, ਦੂਜੀ ਮੌਤ ਨਹੀਂ ਚੇਤੇ ਰਹਿੰਦੀ। ਸਤਿਗੁਰੂ ਨੇ ਕਿਹਾ ਖਾਣਾ ਪੀਣਾ ਖੱਸਣਾ ਸੌਣਾ ਇਹ ਚੇਤੇ ਵੇ 24 ਘੰਟੇ ਨਹੀਂ ਭੁੱਲਦਾ। ਖਾਣਾ ਪੀਣਾ ਖੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕਿੰਨੀ ਤ੍ਰਿਗ ਜੀਵਨ ਨਹੀਂ ਰਹਿਣਾ। ਨਾਮ ਭੁੱਲ ਗਿਆ ਤੇ ਦੂਜੀ ਮੌਤ ਭੁੱਲ ਗਈ। ਰਸਨਾ ਤੋਂ ਨਾਮ ਦੀ ਸ਼ੁਰੂਆਤ ਹੈ। ਤੇ ਕਿਵੇਂ ਨਾਮ ਆਪਾਂ ਜਪੀਏ, ਜਿਵੇਂ ਹੁਣ ਵਾਹਿਗੁਰੂ ਸ਼ਬਦ ਜਪਿਆ ਜਾਂਦਾ, ਅਸੀਂ ਹਰਮੋਨੀਅਮ ਨਾਲ ਵੀ ਜਪਨੇ ਆ, ਤਬਲੇ ਵਾਜੇ ਨਾਲ ਵੀ ਜਪਿਆ ਜਾਂਦਾ, ਇਕੱਲੇ ਬੈਠ ਕੇ ਵੀ ਜਪਨੇ ਆ। ਵੈਸੇ ਜੇ ਆਤਮਕ ਅਭਿਆਸ ਵਾਲੇ ਪਾਸੇ ਜਾਓ, ਸੰਗਤੀ ਰੂਪ ਵਿੱਚ ਬੈਠ ਕੇ ਜਪਣਾ ਬੜੀ ਚੰਗੀ ਗੱਲ ਹੈ, ਪਰ ਨਾਮ ਦੀ ਅਵਸਥਾ ਹਰ ਇੱਕ ਇਨਸਾਨ ਦੀ ਆਪੋ ਆਪਣੀ ਹੈ। ਨਾਮ ਨਿੱਜੀ ਹੈ, ਧਿਆਨ ਦਿਆ ਜੇ ਕਿ ਨਾਮ ਹਰ ਇੱਕ ਦੀ ਅਵਸਥਾ ਇੱਕੋ ਜੀ ਨਹੀਂ। ਦੇਖੋ ਗੁਰੂ ਅਰਜੁਨ ਦੇਵ ਜੀ ਦੇ ਬਚਨ ਨੇ, ਇੱਕ ਸ਼ਬਦ ਆਪ ਜੀ ਨੂੰ ਹੋ ਸਕਦਾ ਪਿਛਲੇ ਦਿਨੀ ਸਰਵਣ ਵੀ ਕਰਾਇਆ ਹੋਵੇ, ਕਿ ਜਦੋਂ ਸੁਲੀ ਖਾਂ ਚੜ ਕੇ ਆਇਆ, ਸਾਖੀ ਵੱਲ ਨਹੀਂ, ਸਿਰਫ ਇੱਕ ਨੁਕਤਾ ਹੈ। ਜਿਸ ਦਿਨ ਸੁਲੀ ਖਾਂ ਚੜ ਕੇ ਆਇਆ ਤੇ ਧੰਨ ਗੁਰੂ ਅਰਜੁਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਆ ਤਿੰਨ ਤਰ੍ਹਾਂ ਦੇ ਮਸ਼ਵਰੇ ਆਏ ਸਨ, ਉਹ ਤੁਸੀਂ ਜਾਣਦੇ ਹੋ। ਪਹਿਲਾ ਮਸ਼ਵਰਾ ਸੀ ਕਿ ਤੁਸੀਂ ਕਾਗਜ਼ ਉੱਤੇ ਚਾਰ ਕਿਚਰੀਟਾ ਅੱਖਰ ਲਿਖ ਕੇ ਸੁਲੀ ਖਾਂ ਨਾਲ ਇਹ ਸ਼ਬਦ ਕਹਿ ਦਿਓ, ਖਾਂ ਤੇਰਾ ਸਾਡਾ ਕੋਈ ਵੈਰ ਨਹੀਂ, ਇੱਕ ਪੱਤਰਕਾ ਭੇਜ ਦਿਓ, ਉਹ ਸਾਡੇ ਤੇ ਹਮਲਾ ਨਾ ਕਰੇ। ਇਹ ਕੱਲਾ ਇਤਿਹਾਸ ਹੁੰਦਾ ਤੇ ਸ਼ਾਇਦ ਅਸੀਂ ਕਹਿੰਦੇ ਜੀ ਇਹ ਗੁਰੂ ਦਰਬਾਰ ਚ ਕਦੀ ਕੋਈ ਕਹਿ ਨਹੀਂ ਸਕਦਾ, ਪਰ ਇਹ ਤਾਂ ਧੁਰ ਕੀ ਬਾਣੀ ਹੈ। ਕਹਿਣ ਲੱਗੇ ਚਾਰ ਚਰੀਟਾਂ ਕਾਗਜ਼ ਤੇ ਮਾਰ ਕੇ ਅੱਖਰ ਲਿਖ ਦਿਓ। ਗੁਰੂ ਅਰਜੁਨ ਦੇਵ ਨਹੀਂ ਮੰਨੇ, ਉਹਨਾਂ ਪਰਤ ਕੇ ਕਿਹਾ ਪਰ ਜੇ ਕਾਗਜ਼ ਨਹੀਂ ਲਿਖਣੇ, ਕੋਈ ਆਦਮੀ ਭੇਜ ਦਿਓ ਉਹਨੂੰ ਰੋਕੇ ਜਾ ਕੇ, ਸਾਡਾ ਤੇਰਾ ਵੈਰ ਕੀ। ਗੁਰੂ ਅਰਜੁਨ ਦੇਵ ਨਹੀਂ ਮੰਨੇ। ਫਿਰ ਉਹਨਾਂ ਤੀਜੀ ਗੱਲ ਕਹੀ, ਕਹਿਣ ਲੱਗੇ ਹੁਣ ਇੱਕ ਕੰਮ ਕਰੋ, ਜੇ ਚਿੱਠੀ ਨਹੀਂ ਭੇਜਣੀ, ਜੇ ਆਦਮੀ ਨਹੀਂ ਭੇਜਣਾ, ਕੋਈ ਉਪਾਅ ਤਾਂ ਸੋਚੋ। ਤੇ ਗੁਰੂ ਅਰਜੁਨ ਦੇਵ ਕਹਿੰਦੇ ਨੇ ਮੈਂ ਪਰਮਾਤਮਾ ਨੂੰ ਧਿਆਇਆ, ਰੱਬ ਤੋਂ ਬਿਨਾਂ ਹੋਰ ਕੋਈ ਉਪਾਅ ਹੀ ਨਹੀਂ। ਥੋੜਾ ਸਮਝੋ ਇਸ ਨੁਕਤੇ ਨੂੰ। ਬੜੀ ਵਾਰੀ ਇਹ ਸ਼ਬਦ ਪੜਿਆ ਪਰ ਮੇਰੇ ਆਪਣੇ ਮਨ ਚ ਸਵਾਲ ਉੱਠਣਾ। ਇਹ ਸ਼ਬਦ ਅਸੀਂ ਪੜ੍ਹਨੇ ਆ ਕਿ ਪ੍ਰਥਮ ਹੈ ਮਤਾ ਜੇ ਪੱਤਰੀ ਚਲਾਵੂ, ਦੁਤੀਆ ਮਤਾ ਦੋਇ ਮਾਨਕ ਪਹੁੰਚਾਵੂ, ਤ੍ਰਿਤੀਆ ਮਤਾ ਕਿਚ ਕਰੂ ਉਪਾਇਆ। ਬਾਬਾ ਜੀ ਕਹਿਣ ਲੱਗੇ ਮੈਂ ਸਭ ਕੀ ਛੋੜ ਪ੍ਰਭ ਤੂੰ ਹੀ ਧਿਆਇਆ। ਜਦੋਂ ਮੈਂ ਸਭ ਕੀ ਛੋੜ ਪ੍ਰਭ ਤੂੰ ਹੀ ਧਿਆਇਆ ਕਿਹਾ, ਤੇ ਸੁਲੀ ਖਾਂ ਦੀ ਮੌਤ ਭੱਠੇ ਵਿੱਚ ਹੋਈ, ਤੇ ਗੁਰੂ ਸਾਹਿਬ ਨੇ ਤਾਂ ਸ਼ਬਦ ਵਰਤਿਆ, ਕਹਿਣ ਲੱਗੇ ਨਪਾਕ ਹੋ ਕੇ ਮਰਿਆ, ਤੇ ਖਸਮ ਨੇ ਇੱਕ ਕੁਹਾੜੇ ਨਾਲ ਉਹਦਾ ਸਿਰ ਹੀ ਕੱਟ ਦਿੱਤਾ। ਸੁਲੀ ਤੇ ਨਾਰਾਇਣ ਰਾਖ, ਬਿਲਾਵਲ ਮਹੱਲਾ ਪੰਜਵਾਂ। ਮੈਂ ਸਭ ਕੀ ਛੋੜ ਪ੍ਰਭ ਤੂੰ ਹੀ ਧਿਆਇਆ, ਇਹਦਾ ਉੱਤਰ ਕਿ ਸੁਲੀ ਤੇ ਨਾਰਾਇਣ ਰਾਖ, ਸੁਲੀ ਕਾ ਹਾਥ ਕਹੀਂ ਨਾ ਪਹੁੰਚਿਆ, ਸੁਲੀ ਹੋਏ ਮੁਵਾ ਨਾਪਾਕ। ਨਾਪਾਕ ਤਾਂ ਕਿਹਾ ਕਿਉਂਕਿ ਮੁਸਲਮਾਨਾਂ ਅੰਦਰ ਮੁਰਦੇ ਨੂੰ ਫੂਕਣਾ ਇਹ ਅਪਵਿੱਤਰ ਨਾਪਾਕ ਸਮਝਿਆ ਗਿਆ ਹੈ। ਗੁਰੂ ਜੀ ਨੇ ਕਿਹਾ ਦੇਖੋ ਇਹਦੇ ਦੀਨ ਦੇ ਮੁਤਾਬਕ ਇਹਨੇ ਮਰਨ ਤੋਂ ਬਾਅਦ ਕੀ ਰੱਬ ਨੇ ਜਿਉਂਦੇ ਜੀਏ ਨੂੰ ਅੱਗ ਵੀ ਸਾੜ ਦਿੱਤਾ। ਸੁਲੀ ਹੋਏ ਮੂਆ ਨਾਪਾਕ, ਕਾਢ ਕੁਠਾਰ ਖਸਮ ਸਿਰ ਕਾਟਿਆ, ਖਿਨਮੈ ਹੋਏ ਗਿਆ ਹੈ ਖਾਕ, ਮੰਦਾ ਚਿਤਵਤ ਚਿਤਵਤ ਪਚਿਆ, ਜਿਨ ਰਚਿਆ ਤਿਨ ਦੀਨਾ ਧਾਕ, ਪੁੱਤਰ ਮੀਤ ਧਨ ਕਿਛੂ ਨ ਰਹੋਸ, ਛੋੜ ਗਿਆ ਸਾ ਭਾਈ ਸਾਕ, ਕਹੋ ਨਾਨਕ ਤਿਸ ਪ੍ਰਭ ਬਲਿਹਾਰੀ, ਜਿਨ ਜਨ ਕਾ ਕੀਨੋ ਪੂਰਨਵਾ ਕੇ। ਤੁਹਾਨੂੰ ਥੋੜਾ ਜਿਹਾ ਰੁਕੋ, ਮੈਂ ਸਿਰਫ ਜਿਤਨੀ ਕੁ ਸੂਝ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਗੁਰੂ ਅਰਜੁਨ ਦੇਵ ਜੀ ਨੇ ਬਖਸ਼ੀ। ਜੇ ਸੁਲੀ ਚੜ ਕੇ ਆਉਂਦਾ ਹੈ ਤੇ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਧਿਆਇਆ, ਤੇ ਸੁਲੀ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚ ਨਹੀਂ ਸਕਦਾ, ਉਹਦੀ ਭੱਠੇ ਵਿੱਚ ਡਿੱਗ ਕੇ ਇੱਟਾਂ ਦੇ ਆਵੇ ਵਿੱਚ ਡਿੱਗ ਕੇ ਮੌਤ ਹੋ ਗਈ। ਤੇ ਜਿਸ ਦਿਨ ਗੁਰੂ ਅਰਜੁਨ ਦੇਵ ਤੱਤੀ ਤਵੀ ਤੇ ਬੈਠੇ ਕੀ ਉਸ ਦਿਨ ਇਹ ਨਹੀਂ ਸੀ ਮੈਂ ਸਭ ਕੀ ਛੋੜ ਪ੍ਰਭ ਤੂੰ ਹੀ ਧਿਆਇਆ। ਉਸ ਦਿਨ ਰੇਤ ਪਾਉਣ ਵਾਲੇ ਉੱਤੇ ਘਟਨਾ ਕਿਉਂ ਨਾ ਵਾਪਰੀ? ਉਸ ਦਿਨ ਜਿਹਨੇ ਲੋਤ ਪਾਈ ਉਹਦੇ ਉੱਤੇ ਕਿਉਂ ਨਾ ਘਟਨਾ ਵਾਪਰੀ? ਉਸ ਦਿਨ ਜਿਹਨੇ ਹੁਕਮ ਦਿੱਤਾ ਜਹਾਂਗੀਰ ਨੇ ਤੇ ਮੁਰਤਜ਼ਾ ਖਾਨ ਦੀ ਨਿਗਰਾਨੀ ਵੀ ਸਭ ਕੁਝ ਵਾਪਰਿਆ ਕਿ ਉਸ ਦਿਨ ਗੁਰੂ ਅਰਜੁਨ ਦੇਵ ਜੀ ਨੇ ਮੈਂ ਸਭ ਕੀ ਛੋੜ ਪ੍ਰਭ ਤੂੰ ਹੀ ਧਿਆਏ ਵਾਲਾ ਵਾਕ ਅਪਣਾਇਆ ਨਹੀਂ? ਇੱਥੇ ਗੁਰਮੁਖੋ ਰੁਕਿਓ, ਜਿਹੜਾ ਪਹਿਲਾਂ ਸ਼ਬਦ ਹੈ ਉਹ ਗੁਰੂ ਅਰਜੁਨ ਦੇਵ ਜੀ ਦੇ ਕੋਲ ਉਹ ਲੋਕ ਨੇ ਕੁਛ ਜਿਨ੍ਹਾਂ ਦੀ ਅਵਸਥਾ ਉਸ ਥਾਂ ਤੇ ਨਹੀਂ ਪਹੁੰਚੀ ਜਿਹੜਾ ਰੱਬ ਦਾ ਭਾਣਾ ਮੰਨ ਲੈਣ। ਖਿਮਾ ਕਰਿਓ, ਉਹ ਪੱਤਰਕਾਵਾਂ ਦੀ ਆਦਮੀਆਂ ਦੀ ਤੇ ਕੋਈ ਉਪਾਅ ਦੀ ਗੱਲ ਪੈ ਕਰਦੇ ਨੇ। ਜਿਸ ਦਿਨ ਦੂਜਿਆਂ ਦੀ ਅਵਸਥਾ ਆਈ ਉਸ ਦਿਨ ਕਹੋ ਨੇ ਕੁਛ ਨਹੀਂ ਵਾਪਰੇਗਾ ਮੈਂ ਸਭ ਕੀ ਛੋੜ ਪ੍ਰਭ ਤੂੰ ਹੀ ਧਿਆਇਆ। ਤੇ ਜਿੱਦਣ ਇਕੱਲਿਆਂ ਦੀ ਗੱਲ ਆਈ ਉਸ ਦਿਨ ਤੱਤੀ ਤਵੀ ਤੇ ਬੈਠ ਕੇ ਕਹਿਣ ਲੱਗੇ ਭਾਣਾ ਇਸ ਤਰ੍ਹਾਂ ਮੰਨੀਦਾ। ਉਸ ਦਿਨ ਤਵੀ ਠੰਡੀ ਨਹੀਂ, ਉਸ ਦਿਨ ਰੇਤ ਠੰਡੀ ਨਹੀਂ। ਧੰਨ ਗੁਰੂ ਅਰਜੁਨ ਸਾਹਿਬ ਕਿਰਪਾਲੂ ਜੀ ਮੇਰ ਕਰਮ ਕਿ ਉਹਨਾਂ ਦੀ ਰਚਨਾ ਦੇ ਉੱਤੇ ਰੱਬ ਵਸ ਗਿਆ, ਉਹਨਾਂ ਦੇ ਅੰਦਰ ਪਰਮਾਤਮਾ ਵਸਿਆ ਤੇ ਪਰਮਾਤਮਾ ਦਾ ਸਾਕਾਰ ਰੂਪ ਨੇ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ। ਬਾਬੇ ਸੱਤੇ ਨੇ ਤਾਂ ਇੱਥੋਂ ਤੱਕ ਸ਼ਬਦ ਕਿਹਾ, ਕਹਿੰਦੇ ਨੇ ਅਸੀਂ ਭੁੱਲ ਗਏ ਸਾਂ, ਸਾਡੀ ਭੁੱਲ ਤੋਂ ਦੁਨੀਆ ਦੇ ਲੋਕੋ ਕੁਝ ਸਿੱਖਿਓ, ਅਸੀਂ ਗੁਰੂ ਅਰਜੁਨ ਦੇਵ ਦੇ ਦਰ ਨੂੰ ਛੱਡ ਕੇ ਚਲੇ ਗਏ, ਪਰ ਚੜ੍ਹਦੇ ਤੋਂ ਲੈ ਕੇ ਲੈਂਦੇ ਤੱਕ ਸਾਰੀ ਦੁਨੀਆ ਟਣਕਾ ਕੇ ਦੇਖ ਲਈ, ਗੁਰੂ ਅਰਜੁਨ ਦੇਵ ਵਰਗਾ ਪਿਆਰ ਕਿਤੋਂ ਵੀ ਨਹੀਂ ਲੱਭ ਸਕਦਾ। ਅਸੀਂ ਉਹਨਾਂ ਦਾ ਬਚਨ ਪੜ੍ਹਨੇ ਆ ਕਿ ਤਖ਼ਤ ਬੈਠਾ ਅਰਜੁਨ ਗੁਰੂ ਸਤਿਗੁਰ ਕਾ ਖਿਵੈ ਚੰਦੋਵਾ। ਗੁਰੂ ਅਰਜੁਨ ਦੇਵ ਜੀ ਦਾ ਚੰਦੋਵਾ ਚਮਕਦਾ ਹੈ ਤੇ ਗੁਰੂ ਅਰਜੁਨ ਦੇਵ ਤਖ਼ਤ ਤੇ ਬੈਠੇ ਨੇ ਤੇ ਇਹ ਤਖ਼ਤ ਧੰਨ ਗੁਰੂ ਰਾਮਦਾਸ ਦੇ ਕੇ ਗਏ ਤੇ ਜਿਨ੍ਹਾਂ ਨੂੰ ਭੱਟਾਂ ਦਾ ਅਖੀਰ ਵਾਲਾ ਸਵਈਆ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਵੇ ਕਿ ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਭਾਇਓ, ਹਰ ਸਿੰਘਾਸਨ ਦਿਓ ਸ੍ਰੀ ਗੁਰੂ ਤਾਹੇ ਬਿਠਾਇਓ, ਰਹਿਤ ਕੀਓ ਤੁਰਦੇਵ ਤੋਏ ਜਸ ਜੈ ਜੈ ਜੰਪੈ, ਅਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪੈ, ਕਾਤੇ ਸੋ ਪਾਪ ਪਾਪ ਤਿਨ ਨਰੋ ਕੇ, ਗੁਰ ਰਾਮਦਾਸ ਜਿਨ ਪਾਇਓ, ਛਤਰ ਸਿੰਘਾਸਨ ਪਿਰਥਨੀ ਗੁਰੂ ਅਰਜੁਨ ਕੋ ਦੇ ਆਏ। ਧੰਨ ਗੁਰੂ ਅਰਜੁਨ ਦੇਵ ਤਖ਼ਤ ਤੇ ਬੈਠੇ, ਤਖ਼ਤ ਬੈਠਾ ਅਰਜੁਨ ਗੁਰੂ ਸਤਿਗੁਰ ਕਾ ਖਿਵੈ ਚੰਦੋਵਾ। ਤੇ ਅਗਲਾ ਬਚਨ ਹੈ ਉਗਵਣੋ ਤੈ ਆਥਵਣੋ ਚੋ ਚੱਕੀ ਕੀਨ ਲੋਵਾ, ਪਰ ਜਿੰਨੀ ਗੁਰੂ ਨਾ ਸੇਵਿਓ ਮਨ ਮੁਖਾਂ ਪਿਆ ਮੋਹਾਂ। ਚੜ੍ਹਦੇ ਤੋਂ ਲੈਂਦੇ ਤੱਕ ਕੇਵਲ ਗੁਰੂ ਅਰਜੁਨ ਦੇਵ ਜੀ ਦਾ ਪ੍ਰਤਾਪ ਹੈ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਉਹਨਾਂ ਦੀ ਰਚਨਾ ਦੇ ਉੱਤੇ ਪਰਮਾਤਮਾ ਦਾ ਨਾਮ ਬੈਠਾ ਤੇ ਆਪਾਂ ਜੇ ਰਚਨਾ ਨਾਲ ਨਾਮ ਨਹੀਂ ਜਪਾਂਗੇ ਤੇ ਨਾਮ ਅੰਦਰ ਕਿਵੇਂ ਜਾਏਗਾ? ਹੁਣ ਇੱਥੇ ਫਿਰ ਮੈਂ ਬੇਨਤੀ ਕਰਾਂ, ਕਿਉਂਕਿ ਬਾਣੀ ਨੂੰ ਜੇ ਪੜਚੋਲਣਾ ਹੈ, ਪਹਿਲੀ ਗੱਲ ਕਿ ਬਾਣੀ ਇੱਕ ਅਖਬਾਰ ਦੀ ਖਬਰ ਨਹੀਂ, ਇੱਕ ਮੈਗਜ਼ੀਨ ਦਾ ਲੇਖ ਨਹੀਂ। ਮੈਂ ਇੱਕ ਵਾਰੀ 5 ਮਿੰਟ ਚ ਪੜ੍ਹ ਲਿਆ ਤੇ ਪਰਤ ਕੇ ਮੈਨੂੰ ਪੜ੍ਹਨ ਦੀ ਲੋੜ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਹ ਗੂੜ ਗਿਆਨ, ਉਹ ਆਤਮਕ ਗਿਆਨ ਹੈ ਜਿੰਨਾ ਬੰਦਾ ਵਿੱਚ ਤੁੱਬੀ ਮਾਰਦਾ ਬਾਹਰ ਨਿਕਲ ਕੇ ਕਹਿੰਦਾ ਨਹੀਂ, ਜੋ ਕੁਛ ਕੱਲ ਮੈਂ ਆਪਣੇ ਆਪ ਨੂੰ ਸਮਝੀ ਬੈਠਾ ਸਾਂ ਅੱਜ ਮੈਂ ਬਾਉਣਾ ਲੱਗਣਾ ਵਾਂ, ਗੁਰੂ ਤਾਂ ਇਸ ਤੋਂ ਅੱਗੇ ਹੈ। ਬਾਣੀ ਕੋਈ ਲੇਖ ਨਹੀਂ, ਗੁਰੂ ਕੀ ਬਾਣੀ ਕੋਈ ਮੈਥ ਦੇ ਸਵਾਲ ਨਹੀਂ, ਤੇ ਗੁਰੂ ਕੀ ਬਾਣੀ ਕੇਵਲ ਇਹ ਪਹਾੜੇ ਨਹੀਂ ਕਿ 2 ਦੂਣੀ 4 ਹੀ ਰਹਿਣਾ, ਇਹਨੂੰ ਕੋਈ ਨਹੀਂ ਬਦਲ ਸਕੇਗਾ। ਗੁਰੂ ਦਾ ਸ਼ਬਦ ਤਾਂ ਪਿਆਰਿਓ 2 ਦੂਣੀ 12 ਵੀ ਹੋ ਸਕਦਾ, ਕਿਉਂਕਿ ਸਤਿਗੁਰੂ ਦੀ ਬਾਣੀ ਇੱਕ ਆਤਮਕ ਅਨੁਭਵ ਹੈ। ਆ ਭਾਈ ਸਾਹਿਬ ਹੋਣਾ ਨੇ ਜਦੋਂ ਫੁਨੇ ਵਿੱਚ ਇੱਕ ਆ ਫੁਨੇ ਦਾ ਅਰਥ ਕੀਤਾ ਹੋਣਾ ਕਿ ਮਿਤ ਕਾ ਚਿੱਤ ਅਨੂਪ ਸੋ ਮਰਮ ਨਾ ਜਾਣੀਐ, ਗਾਹਕ ਗੁਣੀ ਅਪਾਰ ਸੋ ਤੱਤ ਪਛਾਣੀਐ, ਚਿੱਤੈ ਚਿੱਤ ਸਮਾਏ ਤਾਂ ਹੋਵੇ ਰੰਗ ਘਣਾ। ਜੇ ਤੂੰ ਆਪਣੇ ਚਿੱਤ ਨੂੰ ਗੁਰੂ ਦੇ ਚਿੱਤ ਸਮਾ ਦੇ, ਹੁਣ ਗੁਰੂ ਦਾ ਚਿੱਤ ਕੀ ਹੈ? ਗੁਰੂ ਦਾ ਹਿਰਦਾ ਤਾਂ ਗੁਰੂ ਦਾ ਸ਼ਬਦ ਹੈ, ਤੇ ਜਿੰਨੀ ਦੇਰ ਤੱਕ ਗੁਰੂ ਜੀ ਦੇ ਹਿਰਦੇ ਵਿੱਚ ਸਾਡਾ ਹਿਰਦਾ ਨਹੀਂ ਪਹੁੰਚਦਾ ਉਨੀ ਦੇਰ ਤੱਕ ਪਿਆਰਿਓ ਅਨੁਭਵ ਨਹੀਂ। ਜੇ ਇੱਥੇ ਇੱਕ ਉਦਾਹਰਣ ਦਿਆਂ, ਭਾਵੇਂ ਪਾਣੀ ਤਰਲ ਹੈ, ਲਿਕਵਿਡ ਹੈ, ਤੇ ਤੇਲ ਵੀ ਤਰਲ ਹੈ। ਪਾਣੀ ਦੇ ਟੱਬ ਉੱਤੇ ਸਰੋਂ ਦਾ ਤੇਲ ਪਾ ਕੇ ਕਹੋ ਵੀ ਤੇਲ ਪਾਣੀ ਚ ਰਲ ਜਾਏਗਾ, ਕਦਾ ਚਿਤ ਨਹੀਂ ਰਲੇਗਾ, ਦੋਨੋਂ ਤਰਲ ਨੇ ਪਰ ਪਾਣੀ ਵਿੱਚ ਤਾਂ ਕੇਵਲ ਪਾਣੀ ਹੀ ਸਮਾਏਗਾ। ਤੂੰ ਕਿਤੇ ਚਕਨਾਟ ਲੈ ਕੇ ਚਤਰਾਈ ਦੀ ਤੇਲ ਬਣ ਕੇ ਬਾਣੀ ਕੋਲ ਨਾ ਆ ਜਾਈ, ਬਾਣੀ ਵਿੱਚ ਉਦਨ ਹੀ ਸਮਾਏਗਾ ਜਿੱਦਣ ਆਪਾ ਤੇਰਾ ਗੁਰੂ ਵਰਗਾ ਬਣੇਗਾ। ਪਾਣੀ ਤੇ ਤੇਲ ਇਕੱਠੇ ਨਹੀਂ ਰਹਿ ਸਕਣਗੇ, ਤੇਲ ਵੱਖ ਰਹੇਗਾ, ਪਾਣੀ ਵੱਖ ਰਹੇਗਾ, ਪਰ ਜੇ ਪਾਣੀ ਵਿੱਚ ਪਾਣੀ ਮਿਲਾਓਗੇ ਤੇ ਸੱਚ ਜਾਣੋ ਪਾਣੀ ਵਿੱਚੋਂ ਪਾਣੀ ਵੱਖਰਾ ਨਹੀਂ ਹੋਵੇਗਾ। ਤੇ ਪੂਰਨ ਪੁਰਸ਼ ਦੀ ਨਿਸ਼ਾਨੀ ਵੀ ਗੁਰੂ ਅਰਜਨ ਦੇਵ ਨੇ ਇਹ ਦੱਸੀ, ਕਹਿਣ ਲੱਗੇ ਸੂਰਜ ਕਿਰਨ ਮਿਲੇ ਜਲ ਕਾ ਜਲ ਖੂਹਾ ਰਾਮ, ਪਾਣੀ ਪਾਣੀ ਵੀ ਸਮਾ ਗਿਆ, ਜਲ ਕਾ ਜਲ ਖੂਹਾ ਰਾਮ, ਜੋਤੀ ਜੋਤ ਰਲੀ ਸੰਪੂਰਨ ਸੀਆ ਰਾਮ, ਬ੍ਰਹਮ ਦਿਸੈ ਬ੍ਰਹਮ ਸੁਣੀਐ ਏਕ ਏਕ ਵਖਾਣੀਐ, ਆਤਮ ਪਸਾਰਾ ਕਰਨ ਖਾਰਾ ਪ੍ਰਭ ਬਿਨਾ ਨਹੀਂ ਜਾਣੀਐ, ਆਪ ਕਰਤਾ ਆਪ ਭੁਗਤਾ ਆਪ ਕਾਰਨ ਕੀਆ, ਬਿਨਵੰਤ ਨਾਨਕ ਸਹੀ ਜਾਣੈ ਜਿਨੀ ਹਰ ਰਸ ਪੀਆ। ਜਿਨ੍ਹਾਂ ਨੇ ਉਸ ਅੰਮ੍ਰਿਤ ਰਸ ਨੂੰ ਮਾਣਿਆ, ਹੁਣ ਜੇ ਗੁਰੂ ਅਰਜਨ ਦੇਵ ਦੀ ਰਸਨਾ ਤੇ ਨਾਮ ਹੈ ਤੇ ਸਿੱਖ ਦੀ ਰਸਨਾ ਤੇ ਨਾਮ ਚਾਹੀਦਾ ਹੈ। ਸਾਡੀ ਸਮੱਸਿਆ ਇਹ ਵੇ, ਦੇਖੋ ਇੱਕ ਬੰਦਾ ਗੁਰੂ ਗ੍ਰੰਥ ਸਾਹਿਬ ਦੇ ਨਾ ਆ ਖਾਸ ਕਰਕੇ ਬਾਰੇ ਮਹਿਸੂਸ ਨਾ ਕਰਿਓ, ਗਿਆਨੀ ਜੁਣੀ ਵੀ ਕਹਿ ਕੇ ਗਏ, ਅਸੀਂ ਗੁਰੂ ਗ੍ਰੰਥ ਸਾਹਿਬ ਪੂਰਾ ਸਹਿਜ ਪਾਠ ਖੁਦ ਕੀਤਾ ਨਹੀਂ ਹੁੰਦਾ, ਵਿੱਚੋਂ ਵਿੱਚੋਂ ਤੁਕਾਂ ਲੈ ਕੇ ਲਿਸਟਾਂ ਬਣਾ ਕੇ ਚਰਚਾ ਕਰਨ ਆ ਜਾਂਦੇ ਹਾਂ। ਜਿੰਨੀ ਦੇਰ ਤੱਕ ਘੱਟੋ ਘੱਟ 10 ਗੁਰੂ ਗ੍ਰੰਥ ਸਾਹਿਬ ਦੇ ਸਹਿਜ ਪਾਠ ਨਹੀਂ ਨਾ ਕੀਤੇ, ਉਨੀ ਦੇਰ ਤੱਕ ਯੁਰਤ ਨਾ ਕਰੀ ਗੁਰੂ ਕੀ ਬਾਣੀ ਦੀ ਚਰਚਾ ਕਰਨ ਲਈ, ਕਿਉਂਕਿ ਬਾਣੀ ਤਾਂ ਅਨੁਭਵ ਹੈ। ਤੂੰ ਚਾਹੁੰਦਾ ਵੀ ਜਿਵੇਂ ਸਾਇੰਸ ਦੀਆਂ ਕਿਤਾਬਾਂ ਨੇ ਮੈਂ ਇਹਨਾਂ ਕਿਤਾਬਾਂ ਦੀ ਤਰ੍ਹਾਂ ਵਿੱਚੋਂ ਨੁਕਤੇ ਕੱਢ ਲਾਂਗਾ, ਬਿਲਕੁਲ ਨਹੀਂ। ਬਾਣੀ ਦੀ ਸਮਝ ਹੀ ਤਾਂ ਪੈਂਦੀ ਹੈ ਜਦੋਂ ਬੰਦਾ ਅੰਦਰੋਂ ਮਰਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਪ੍ਰੋਫੈਸਰ ਪੂਰਨ ਸਿੰਘ ਨੇ ਇੱਕ ਸ਼ਬਦ ਕਿਹਾ, ਮੈਨੂੰ ਬੜੀ ਚੰਗੀ ਗੱਲ ਉਹਦੀ ਲੱਗੀ। ਉਹ ਕਹਿੰਦਾ ਪਾਠ ਕਰਨਾ ਵਾ, ਰਾਤ ਨੂੰ ਘਰ ਨੂੰ ਮੈਂ ਬੰਨ ਬਣਾ ਲੈਂਦਾ, ਪਰਿਵਾਰ ਦੇ ਜੀ ਬਿਲਕੁਲ ਸ਼ਾਂਤ ਨੇ, ਟਿਕੇ ਨੇ, ਤੇ ਕਦੀ ਬੰਦਾ ਕਦੀ ਨਹੀਂ ਜੇ ਸੋਚਦਾ, ਕੋਈ ਭਾਗਾਂ ਵਾਲਾ ਜਿਹੜਾ ਸੋਚੇ, ਕਦੀ ਘਰ ਦੇ ਜੀਆਂ ਸੁੱਤਿਆਂ ਨੂੰ ਦੇਖ ਕੇ ਰਾਤ ਨੂੰ ਕਿਤੇ ਜਾਗ ਆਵੇ ਤੇ ਆਪਣੇ ਮਨ ਨੂੰ ਪੁੱਛੀਏ, ਮਨਾ ਆਹ ਜਿਹੜੇ ਸੁੱਤੇ ਪਏ ਨੇ ਕੋਈ ਦੇਖ ਇਹਨਾਂ ਵਿੱਚੋਂ ਤੇਰਾ ਸਾਥ ਦੇਣ ਵਾਲਾ ਹੈ, ਕੋਈ ਹੈ ਤੇਰਾ, ਜੇ ਨਹੀਂ ਤੇਰਾ ਤੇ ਫਿਰ ਰਾਤ ਉੱਠ ਆਪਣੇ ਉਸ ਸਾਈ ਨੂੰ ਯਾਦ ਕਰ ਜਿੱਥੇ ਵੈਦੋ ਨਾ ਵਾਈ ਭੈਣੋ ਨਾ ਭਾਈ ਏਕੋ ਸਹਾਈ ਰਾਮ ਖੇ, ਯਾਦ ਕਰ ਜੇ ਮਾਤ ਪਿਤਾ ਸੁਤਮੀਤ ਨਾ ਭਾਈ ਮਨ ਉਹਾਂ ਨਾਮ ਤੇਰਾ ਸੰਗ ਸਹਾਈ। ਉਹ ਕਹਿੰਦਾ ਮੈਂ ਰਾਤ ਨੂੰ ਬਾਣੀ ਪੜ੍ਹਨ ਲੱਗਾ ਵਾਂ ਤੇ ਸਤਿਗੁਰੂ ਜੀ ਦੀ ਪੋਥੀ ਦਾ ਪ੍ਰਕਾਸ਼ ਕੀਤਾ, ਕਹਿੰਦਾ ਸਤਿਗੁਰੂ ਦਾ ਸ਼ਬਦ ਸ਼ੁਰੂ ਕੀਤਾ, ਗੁਰੂ ਦੇ ਸ਼ਬਦ ਵਿੱਚੋਂ ਗੁਰੂ ਦੀਆਂ ਦੋ ਬਾਹਾਂ ਬਾਹਰ ਆ ਗਈਆਂ। ਇਸ ਬਿੰਬ ਨੂੰ ਸਮਝਿਓ, ਕਰਾਮਾਤ ਨਹੀਂ, ਕਹਿੰਦਾ ਗੁਰੂ ਦੀਆਂ ਦੋ ਬਾਹਾਂ ਬਾਹਰ ਆਈਆਂ ਤੇ ਗੁਰੂ ਨੇ ਬਾਹਾਂ ਵਿੱਚ ਪਕੜ ਕੇ ਮੈਨੂੰ ਘੁੱਟ ਕੇ ਇੰਨਾ ਕੁ ਸੀਨੇ ਨਾਲ ਆਇਆ ਕਿ ਸਵੇਰੇ ਜਦੋਂ ਮੈਂ ਉੱਠ ਕੇ ਦੇਖਿਆ ਜਿਹੜਾ ਸ਼ਬਦ ਰਾਤ ਨੂੰ ਸ਼ੁਰੂ ਕੀਤਾ ਸਵੇਰੇ ਵੀ ਉਹੀ ਜ਼ਬਾਨ ਤੇ ਟਿਕਿਆ ਹੋਇਆ ਸੀ, ਉਹ ਸ਼ਬਦ ਤੋਂ ਅੱਗੇ ਨਾ ਜਾ ਸਕਿਆ। ਉਹ ਸ਼ਬਦ ਤੋਂ ਅੱਗੇ ਮੈਂ ਕਿਵੇਂ ਜਾਂਦਾ? ਹੁਣ ਸਮੱਸਿਆ ਜਦੋਂ ਨਾਮ ਜਪਣ ਦੀ ਗੱਲ ਆਉਂਦੀ ਹੈ, ਜਿਨ੍ਹਾਂ ਨੇ ਅਭਿਆਸ ਨਹੀਂ ਕੀਤਾ ਤੇ ਉਹ ਤਰਕ ਕਰਕੇ ਕਹਿਣਗੇ ਲਓ ਜੀ ਇਹ ਤਾਂ ਤੋਤਾ ਰਟਨ ਹੈ, ਕੀ ਫਾਇਦਾ ਵਾਹਿਗੁਰੂ ਵਾਹਿਗੁਰੂ ਕਹਿਣ ਦਾ? ਗੁਰਮੁਖੋ ਹਾਂ, ਜੇ ਵਿਸ਼ਵਾਸ ਨਹੀਂ ਤੇ ਸੱਚੀ ਮੁੱਚੀ ਕੋਈ ਫਾਇਦਾ ਨਹੀਂ, ਜੇ ਵਿਸ਼ਵਾਸ ਹੈ ਤਾਂ ਫਿਰ ਬਾਬੇ ਨਾਨਕ ਨੂੰ ਪੁੱਛੋ, ਕਹਿਣ ਲੱਗੇ ਕਿ ਭਾਂਡਾ ਧੋਏ ਬੈਸ ਧੂਪ ਦੇਵੋ ਨਾਮ ਜਪਣ ਦੀ ਜੁਗਤੀ, ਸੇਵਾ ਕਰ ਅੰਦਰ ਦਾ ਭਾਂਡਾ ਧੁਪੇਗਾ, ਭਾਂਡਾ ਧੋਏ ਬੈਸ ਧੂਪ ਦੇਵੋ ਤਾਂ ਦੁੱਧ ਐ ਕੋ ਜਾਵੋ, ਦੁੱਧ ਕਰਮ ਪੁਨ ਸੁਰਤ ਸਮਾਇਨ ਖੋਏ ਨਿਰਾਸ ਜਮਾਵੋ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕੰਮ। ਕਿਵੇਂ ਜਪੀਏ? ਕਹਿਣ ਲੱਗੇ ਜਿਵੇਂ ਇੱਕ ਸਵਾਣੀ ਦੁੱਧ ਰਿੜਕਦੀ ਏ, ਮਧਾਣੀ ਚਾਤੀ ਵਿੱਚ ਘੁੰਮਦੀ ਏ ਦੁੱਧ ਵਿੱਚ, ਤੇ ਹੱਥ ਵਿੱਚ ਪਕੜੀਆਂ ਹੋਈਆਂ ਗੁੱਲੀਆਂ ਨੂੰ ਲੱਕੜ ਦੀਆਂ ਇੱਟੀਆਂ ਨੂੰ ਛੱਡਦੀ ਨਹੀਂ, ਇਕਾਗਰਤਾ ਨਾਲ ਉਹ ਮਧਾਣੀ ਨੂੰ ਘੁਮਾਈ ਜਾਂਦੀ ਏ ਤੇ ਜਿੰਨੀ ਦੇਰ ਤੱਕ ਮੱਖਣ ਨਾ ਆਵੇ ਇੱਟੀਆਂ ਨੀ ਛੱਡਦੀ। ਕਹਿਣ ਲੱਗੇ ਨਾਮ ਜਪਣ ਲੱਗਿਆ ਮਨ ਦੀਆਂ ਇੱਟੀਆਂ ਇੰਨੀਆਂ ਘੁੱਟ ਕੇ ਪਕੜੀ ਕਿ ਜਿੰਨੀ ਦੇਰ ਤੱਕ ਤੇਰੀ ਜ਼ਬਾਨ ਮਧਾਣੀ ਤੇ ਅੰਮ੍ਰਿਤ ਦਾ ਰਸ ਨਾ ਆ ਜਾਏ ਓਨੀ ਦੇਰ ਤੱਕ ਮਨ ਨੂੰ ਕਿਸੇ ਪਾਸੇ ਭੱਜਣ ਨਾ ਦੇ। ਇਹ ਸਤਿਗੁਰੂ ਨੇ ਕਿਹਾ ਇਸ ਤਰ੍ਹਾਂ ਜਪ, ਇਹ ਮਨ ਈਤੀ ਖਾਤ ਕਰੋ ਕੁਨ ਨੇਤਰੋ ਨੀਂਦ ਨਾ ਆਵੇ, ਰਸਨਾ ਨਾਮ ਜਪੋ ਤਬ ਮਥਿਆ ਇਨ ਬਿਦ ਅੰਮ੍ਰਿਤ ਪਾਵੋ। ਰਸਨਾ ਨਾਲ ਜਪ, ਇੱਕ ਮਹਾਂਪੁਰਸ਼ ਨੇ ਕਮਾਈ ਵਾਲੇ ਸੱਜਣਾ ਨੇ ਪ੍ਰਸ਼ਨ ਕੀਤਾ ਸੀ ਉਹਨਾਂ ਉੱਤੇ ਕਿਸੇ ਨੇ, ਕਹਿੰਦਾ ਜੇ ਰਸਨਾ ਨਾਲ ਜਪਨੇ ਆ ਤੇ ਕੀ ਸਾਰੇ ਸਰੀਰ ਤੇ ਅਸਰ ਹੋ ਜਾਏਗਾ? ਦਸਾਂ ਮਿੰਟਾਂ ਦਾ 20 ਮਿੰਟਾਂ ਦਾ ਜਪਿਆ ਅਸਰ ਕਰੇਗਾ? ਤੇ ਉਹਨਾਂ ਉੱਤਰ ਦਿੱਤਾ ਸੀ ਜੇ ਰਸੋਈ ਵਿੱਚ ਬੈਠਿਆਂ 15 ਮਿੰਟ ਦੀ ਖਾਧੀ ਰੋਟੀ ਦਾ ਸਮਾਂ ਸਿਰਫ ਖਾਣ ਤੱਕ ਪਤਾ, ਗਲੇ ਤੋਂ ਥੱਲੇ ਗਿਆ ਸਾਨੂੰ ਕੋਈ ਪਤਾ ਨਹੀਂ, ਤੇ ਕੁਦਰਤ ਨੇ ਆਪਣੇ ਆਪ ਤਨ ਦੀ ਇੱਕ ਨੇਮ ਬਣਾਇਆ ਕਿ ਤੇਰੀ ਖੁਰਾਕ ਵਿੱਚੋਂ ਰੋਟੀ ਵਿੱਚੋਂ ਖੂਨ ਮਿੱਝ ਸ਼ਕਤੀ ਬਣਦੀ ਪਈ ਏ। ਜੇ ਭੋਜਨ 15 ਮਿੰਟ ਦਾ ਖਾਧਾ 8 ਪੈਰ ਤੈਨੂੰ ਟਿਕਾ ਸਕਦਾ ਹੈ, ਕਿਤੇ ਭੋਜਨ ਦੀ ਤਰ੍ਹਾਂ ਨਾਮ ਜਪ ਕੇ ਦੇਖੀ, 15 ਮਿੰਟ ਦਾ ਜਪਿਆ ਤੇਰਾ ਕਰੋੜਾਂ ਜਨਮਾਂ ਦੀ ਮੈਲ ਧੋ ਸਕਦਾ ਹੈ। ਹੈ ਤਾਂ ਵੀ ਰਸਨਾ ਨਾਲ ਹੀ ਨਾ। ਸ਼ਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਬਸਾਇਓ। ਦੂਸਰੀ ਬਾਤ, ਆ ਰੁੱਖਾਂ ਨੂੰ ਬਾਗ ਵਿੱਚੋਂ ਜਾਓ, ਰੁੱਖਾਂ ਦੇ ਪੱਤੇ ਨੂੰ ਤੋੜੋ ਤੇ ਵਿੱਚੋਂ ਪਾਣੀ ਨਿਕਲੇਗਾ, ਫਲ ਨੂੰ ਤੋੜੋ ਤੇ ਪਾਣੀ ਨਿਕਲੇਗਾ, ਪਰ ਕਦੀ ਕਿਸੇ ਨੇ ਰੁੱਖ ਦੀ ਟਾਹਣੀ ਦਾ ਛਿਲਕਾ ਚੀਰ ਕੇ ਉਹਦੇ ਵਿੱਚ ਪਾਣੀ ਰੋਜ਼ ਭਰਿਆ? ਕਦੀ ਕਿਸੇ ਨੇ ਕੱਚੇ ਫਲ ਨੂੰ ਚੀਰ ਕੇ ਇੱਕ ਪੀਸ ਕੱਢ ਕੇ ਵਿੱਚੋਂ ਰਸ ਭਰਿਆ? ਉਹ ਰਸ ਕਿੱਥੋਂ ਚਲਾ ਗਿਆ? ਉਹ ਕਿਹੜੀ ਥਾਂ ਤੋਂ ਪਾਣੀ ਸਾਰੇ ਰੁੱਖ ਦੇ ਵਿੱਚ ਸੰਚਾਰ ਹੋ ਗਿਆ? ਅਸਲ ਵਿੱਚ ਰੁੱਖ ਦੀਆਂ ਜੜ੍ਹਾਂ ਨੂੰ ਪਾਣੀ ਮਿਲਿਆ ਤੇ ਜੜ੍ਹਾਂ ਦਾ ਪਾਣੀ ਇਹ ਪੱਤਿਆਂ ਤੱਕ, ਫੁੱਲਾਂ ਤੱਕ ਤੇ ਫਲਾਂ ਤੱਕ ਪਹੁੰਚ ਗਿਆ। ਜੇ ਜੜ ਵਿੱਚ ਪਾਇਆ ਹੋਇਆ ਪਾਣੀ ਰੁੱਖ ਦੇ ਬਦਨ ਵਿੱਚ ਪੂਰਾ ਰਚ ਜਾਂਦਾ ਹੈ ਤੇ ਰਸਨਾ ਨਾਲ ਜਪਿਆ ਹੋਇਆ ਗੁਰੂ ਗੁਰੂ ਮਨੁੱਖ ਦੇ ਰੋਮ ਰੋਮ ਵਿੱਚ ਰਚ ਜਾਂਦਾ। ਕੁਦਰਤ ਦਾ ਨੇਮ ਹੈ, ਇਹਨੂੰ ਕੋਈ ਅਨੁਭਵ ਵਿੱਚ ਜੀਏ। ਇਸੇ ਨੂੰ ਗੁਰੂ ਜੀ ਨੇ ਕਿਹਾ ਕਿ ਧੰਨ ਗੁਰੂ ਅਰਜੁਨ ਦੇਵ ਜੀ ਦੀ ਰਸਨਾ ਤੇ ਪਰਮਾਤਮਾ ਦਾ ਨਾਮ ਵਸ ਗਿਆ। ਫਿਰ ਉਹ ਜਦੋਂ ਵਸਿਆ, ਭਗਤ ਜੋ ਕੋ ਜੈਤਵਾਰ ਹਰ ਜਨਕ ਅਪਾਇਓ, ਸ਼ਬਦ ਗੁਰੂ ਪ੍ਰਗਾਸਿਓ ਹਰ ਰਸਨ ਬਸਾਇਓ। ਕਹਿਣ ਲੱਗੇ ਸ਼ਬਦ ਗੁਰੂ ਰਸਨਾ ਤੇ ਬਹਿ ਗਿਆ, ਅੰਦਰ ਹਿਰਦੇ ਵਿੱਚ ਪਰਮਾਤਮਾ ਦਾ ਨਿਵਾਸ ਹੋ ਗਿਆ। ਫਿਰ ਜਿਸ ਗੁਰੂ ਅਰਜੁਨ ਦੇਵ ਜੀ ਨੇ ਰੱਬ ਨੂੰ ਜਪਿਆ, ਭੱਟਾ ਨੇ ਅਖੀਰ ਤੇ ਜਾ ਕੇ ਕਿਹਾ, ਦੁਨੀਆਂ ਦੇ ਲੋਕੋ, ਜਿਨੇ ਰੱਬ ਨੂੰ ਜਪਿਆ ਰੱਬ ਉਹਦੇ ਚ ਸਾਖਿਆਤ ਹੋ ਗਿਆ, ਹੁਣ ਜਿਹੜਾ ਗੁਰੂ ਅਰਜੁਨ ਦੇਵ ਨੂੰ ਜਪਦਾ ਉਹਦੇ ਵੀ ਬੰਧਨ ਕੱਟੇ ਜਾਂਦੇ। ਸ਼ਬਦ ਗੁਰੂ ਪ੍ਰਗਾਸਿਓ ਹਰ ਰਸਨ ਬਸਾਇਓ। ਤੇ ਉੱਥੇ ਫਿਰ ਭੱਟਾ ਨੇ ਸ਼ਬਦ ਕਹਿਣ ਲੱਗੇ, ਜਬ ਲਓ ਨੀ ਭਾਗ ਲਿਲਾਰ ਉਦੈ, ਤਬ ਲਓ ਭਰਮ ਤੇ ਫਿਰਤੇ ਬਹੁਤਾਇਓ, ਕਲ ਕੋਰ ਸਮੁੰਦਰ ਮੈਂ ਬੂਢਤ ਤੇ ਕਬ ਖੂਹ ਮਿਟ ਹੈ ਨਹੀਂ ਰੇ ਪਛਤਾਇਓ, ਤਤ ਵਿਚਾਰ ਯਾਹੇ ਮਥੁਰਾ ਜਗਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਹੋ। ਪਰ ਪਹਿਲਾ ਸਵਈਆ ਗੁਰੂ ਅਰਜੁਨ ਦੇਵ ਨੇ ਜਪਿਆ, ਸ਼ਬਦ ਗੁਰੂ ਪ੍ਰਗਾਸਿਓ ਆ ਰਸਨ ਬਸਾਇਓ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਉਹਨਾਂ ਨੇ ਆਪ ਸ਼ਬਦ ਨੂੰ ਕਮਾਇਆ, ਸ਼ਬਦ ਵਿੱਚ ਜੀਏ। ਤੇ ਗੁਰੂ ਅਰਜੁਨ ਦੇਵ ਅੱਜ ਵੀ ਸਾਡੇ ਕੋਲ ਨੇ। ਕਿਵੇਂ ਨੇ? ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਦੀਦਾਰ ਪਾਉਂਦੇ ਹਾਂ ਤੇ ਅੱਜ ਵੀ ਗੁਰੂ ਅਰਜੁਨ ਦੇਵ ਸੁਖਮਨੀ ਸਾਹਿਬ 'ਚ ਬੈਠੇ ਨੇ। ਸੋਰਠ ਪੜ੍ਹੋ, ਬਿਲਾਵਲ ਪੜ੍ਹੋ, 30 ਰਾਗ ਗੁਰੂ ਅਰਜੁਨ ਦੇਵ ਜੀ ਦੇ, 30 ਰਾਗਾਂ ਵਿੱਚੋਂ ਕੋਈ ਸ਼ਬਦ ਪੜ੍ਹ ਲਓ, ਗੁਰੂ ਅਰਜੁਨ ਦੇਵ ਜੀ ਦਾ ਰਸ ਅੱਜ ਵੀ ਉਹਨਾਂ ਸ਼ਬਦਾਂ 'ਚੋਂ ਮਿਲਦਾ ਹੈ। ਪਾਂਧੀ ਨਨਕਾਣਵੀ ਨੇ ਬੜੀ ਸੋਹਣੀ ਇਹ ਗੱਲ ਕਹੀ। ਮੈਂ ਜਿਹੜਾ ਵਿਸ਼ਾ ਸ਼ੁਰੂ ਕੀਤਾ ਸੀ ਕਿ ਗੁਰੂ ਅਰਜੁਨ ਦੇਵ ਜੀ ਨੂੰ ਸਾਰੀ ਜ਼ਿੰਦਗੀ ਤਪਾਉਣ ਦਾ ਯਤਨ ਕੀਤਾ, ਪਰ ਸਤਿਗੁਰੂ ਤਪੇ ਨਹੀਂ। ਹਰਿਮੰਦਰ ਸਾਹਿਬ ਦੀ ਦਾਤ ਸਾਨੂੰ ਦੇ ਗਏ ਤੇ ਜਿਹਦੇ ਵਿੱਚ ਅੱਜ ਵੀ ਸਿੱਖ ਜਾ ਕੇ ਮੱਥਾ ਟੇਕਦਾ ਤੇ ਅੰਦਰ ਨੂੰ ਸ਼ਾਂਤੀ ਮਿਲਦੀ ਹੈ। ਕਿਉਂਕਿ ਇੱਕ ਥਾਂ ਐਸੀ ਹੈ ਜਿਹਦੇ ਵਰਗਾ ਦੁਨੀਆਂ ਵਿੱਚ ਹੋਰ ਕੋਈ ਖਿੱਤਾ ਨਹੀਂ। ਭੱਟਾ ਨੇ ਇੱਕ ਬਚਨ ਕਿਹਾ, बाबे सत्ते बलवंत ने भी कहा, जदों गुरु रामदास जी दी पौड़ी पढ़ने हैं, मैं तां बेनती करनी चाहना, अज इत्थे बार बड़े संत महापुरुष कई सज्जन आउंदे आ, सारे इको गल कहणगे, जे आओगे देश साडे स्थान ते जरूर आयो। मैं सिर्फ इको बेनती करांगा, देश जाओगे ते गुरु रामदास दे स्थान ते जरूर जायो। किसे व्यक्ति दे स्थान ते जाओगे, हो सकदा कल नूं निराश होके आओ, ते जदों गुरु रामदास दी परिक्रमा च बह के अभ्यास करोगे ते आवाज निकलेगी, दाता जिथे सबे थाम नहीं तुझ जेहा, बदो पुरख बिदाते तां तू सोया, बस दी सगन अपार अनूप रामदास पुर, हर हां नानक कसमल जाए नाए रामदास सर। श्री अमृतसर दे बुजुर्ग जदों मत्था टेकदे ने ते ओ इक शब्द अक्सर कहिंदे ने, पर करमा च मत्था टेक के कहिंदे ने, धन गुरु रामदास रखी गरीब दी लाज ते करी ना किसे दा मुथाज। ए शब्द उन्हां दे निकलदे ने। हुण गुरु ग्रंथ साहिब दी बाणी च इक पौड़ी असीं सारे पढ़ने, सब तो वध हरिमंदर साहिब च इस पौड़ी दा कीर्तन हुंदा है, इक सवैये दा रोजाना ते एक पौड़ी दा बिना नागा। सवैया ते है कि खम अवगुण भरे एक गुण नाही, अमृत छाड़ बिखै बिख खाई, ते पौड़ी खै धन धन रामदास गुर, जिन सिरिया तिना सवारिया, पूरी होई करा मात आप सिरजन खारै तारिया। ऐस तुक नू कदी देखो एदे नेड़े जाके, ए तां स्पष्ट हो गया कि धन धन रामदास गुर जिन सिरिया, सिरिया दा अर्थ पैदा कीता, तिने सवारिया उन्हें ही तैनू सवारिया, आप जी नू सवारिया। अगली तो के पूरी होई करा मात आप सिरजन खारै तारिया, पूरी होई करा मात आपां कांगे अजमत पूरी होगी, अलौकिक खेड वर्त गई की आप सिरजन खारै तारिया। के गुरु रामदास जी बचपन विच माता पिता चले गए, किसे ने भी अपनाया ना, ते करते पुरख ने क्या लिया, रामदास गुरु मैनू अपना शरीर दे दे, मैं तेरे शरीर नू धारण करना चाहना, मैं तुहाडे शरीर विच टिकना चाहना वा। आप सिरजन खारै तारिया, फिर सिखी अतै संगती पार ब्रह्म कर, नमस्कारिया अटल अथा अतोल, तू तेरा अंत न पारा वारिया, जिनी तू सेविया भाओ कर से तुद पार उतारिया, लभ लोभ काम क्रोध मोह मार कड्डे तुद सां परवारिया। अगली तुक धन सो तेरा थान खै सच तेरा पैश कारिया। सिर्फ इथे रुक के समाप्ति वल आवां कि धन सो तेरा थान खै, तुहाडा थां धनता जोग, ते इहदे अर्थ की ने कि सच तेरा पैश कारिया, असल च शब्द खै पेशकारा। पुरातन समय जदों कोई बादशाह अपने महल तो दरबार विच आउंदा सी, ते ओदे जिहड़े कवि सन ओ ओदी सिबत दे विच नफीरियां वजाणियां, रणसिंघे वजाणे, ते ओदी सिबत विच गीत गाउणे कि फलाना बादशाह ओदे बाप दा नां लै के परजा पालक रिजक दाता माई बाप पधार रहे हैं। कहन लगे ओ राजियां दे दरबार भी चले गए ते सिफतां करन वाले भी चले गए, पर धन गुरु अर्जुन देव तुहाडा दरबार घर ऐसा है कि रोजाना सवेरे जदों प्रकाश हुंदा है ते जेड़े सिख सवैये पढ़दे ने ओ गुरु रामदास दे पेशकारे ने। ओ अज भी कहिंदे पए ने कि गुरु रामदास दे घर च सतगुरु दा प्रकाश होण लगा है। धन सो तेरा थान है सच तेरा पेशकारिया। धन गुरु अर्जुन देव सच्चे पातशाह बड़े यत्न कीते उन्हां नूं तपाण दे, पर जदों नहीं तपे अखीर वाला की ला वरत्या, तपत बालू तपत लो ते तपत नीर, तपदा पानी तपदी रेत ते तपदी लो, हजूर तत्ती तवी ते बैठे उथे पांधी ननकाणवी दे शब्द मैं समाप्ति करा। कह लगे जिदे शीश ते कदी सी कलश झुल दे, ਗਰਮ ਬਾਲੂ ਦੇ ਕੜਛੇ ਪਵਾ ਰਿਹਾ ਸੀ। ਜਿਨ੍ਹਾਂ ਦੇ ਸੀਸ ਤੇ ਚਵਰਖ ਹੁੰਦੀ ਸੀ ਉਹਨਾਂ ਦੇ ਸੀਸ ਤੇ ਕੜਛੇ ਰੇਤ ਦੇ ਪੈ ਰਹੇ ਨੇ। ਜਿਹਦੇ ਸੀਸ ਤੇ ਕਦੀ ਸੀ ਕਲਸ ਝੁਲਦੇ ਗਰਮ ਬਾਲੂ ਦੇ ਕੜਛੇ ਪਵਾ ਰਿਹਾ ਸੀ। ਕਈ ਪੈਰ ਅੰਗਿਆਰਾਂ ਦੀ ਸੇਜ ਬਹਿ ਕੇ ਸ਼ਾਂਤਮਈ ਦੇ ਪੂਰ ਨੇ ਪਾ ਰਿਹਾ ਸੀ। ਖਾ ਕੇ ਦੇਗ ਦੇ ਵਿੱਚ ਉਬਾਲਿਆ ਨੂੰ ਫਿਰ ਵੀ ਸਤ ਨਾਮ ਵਾਹਿਗੁਰੂ ਗਾ ਰਿਹਾ ਸੀ। ਸੀਨਾ ਤਪਦਾ ਜਗਦਾ ਠਾਰਨੇ ਨੂੰ ਤਨ ਆਪਣਾ ਸਾੜ ਵਿਖਾ ਰਿਹਾ ਸੀ। ਕਹਿਣਾ ਸੌਖਾ ਤੇ ਸੁਣਨਾ ਵੀ ਬਹੁਤ ਸੌਖਾ, ਔਖੀ ਗੱਲ ਹੈ ਅਮਲ ਕਮਾਉਣ ਵਾਲੀ। ਇਹ ਤਾਂ ਆਤਮ ਹੀ ਕੇਵਲ ਰੱਬ ਦੀ ਸੀ, ਤੱਤੀ ਤਵੀ ਤੇ ਸੁਖਮਣੀ ਗਾਉਣ ਵਾਲੀ। ਧੰਨ ਗੁਰੂ ਅਰਜੁਨ ਦੇਵ, ਉਹਨਾਂ ਨੇ ਤੱਤੀ ਤਵੀ ਤੇ ਬੈਠ ਕੇ ਵੀ ਤਪੇ ਨਹੀਂ, ਤੇ ਤਪਿਆ ਹੋਇਆ ਬੰਦਾ ਸੇਜ ਤੇ ਬੈਠ ਕੇ ਵੀ ਉਲਾਂਭੇ ਦਿੰਦਾ ਹੈ। ਤੇ ਟਿਕੇ ਹੋਏ ਖਿਰਦੇ ਨੇ ਤੱਤੀ ਤਵੀ ਤੇ ਬੈਠ ਕੇ ਵੀ ਕਿਹਾ ਸੀ ਕਿ ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਏ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਖਮ ਕੋ ਬਨਿਆਹੀ। ਆਓ ਗੁਰਮੁਖੋ, ਆਪਾਂ ਯਤਨ ਕਰੀਏ, ਦਵਾਈ ਸਿਰਫ ਨਾਮ ਹੈ, ਤੇ ਫਿਰ ਜੇ ਪਤਾ ਲੱਗ ਗਿਆ ਇਹਦੇ ਵੱਲ ਜੁੜੀਏ, ਜਦੋਂ ਨਾਮ ਨਾਲ ਜੁੜਾਂਗੇ ਜ਼ਿੰਦਗੀ ਸੁਰਖਰੂ ਹੋਵੇਗੀ। ਆਪ ਸਮੂਹ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸੱਚੀ ਸਰਕਾਰ ਗੁਰੂ ਗ੍ਰੰਥ ਸਾਹਿਬ ਦਾ ਕੋਟਾਨ ਕੋਟ ਸ਼ੁਕਰ, ਪ੍ਰਬੰਧਕ ਵੀਰਾਂ ਦਾ ਭਾਵੇਂ ਸਾਹਮਣੇ ਲਿਖ ਕੇ ਵੀ ਲਾਇਆ ਵੀ ਪ੍ਰਬੰਧਕਾਂ ਦੀ ਸਿਫਤ ਨਹੀਂ ਕਰਨੀ, ਪਰ ਸਿਫਤ ਨਹੀਂ ਇਹ, ਧੰਨਵਾਦ ਸਿਰਫ ਕਿ ਇਹਨਾਂ ਨੇ ਬੁਲਾ ਕੇ ਆਪ ਸੰਗਤ ਦੇ ਦਰਸ਼ਨ ਕਰਾਏ। ਸਤਿਗੁਰੂ ਕਿਰਪਾ ਕਰਨ ਇਤਨੀ ਕੁ ਹਾਜ਼ਰੀ ਪ੍ਰਵਾਨ ਕਰਿਓ, ਕਿਉਂਕਿ ਸਮਾਂ ਐਤਕੀ ਕਾਫੀ ਟਾਈਟ ਚੱਲ ਰਿਹਾ ਸੀ। ਬਸ ਇੱਕ ਦਿਨ ਦੀ ਹਾਜ਼ਰੀ ਆਪ ਸਵੀਕਾਰ ਕਰਿਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।